ਤੁਹਦੇ ਆ ਗਏ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ
ਨਮਸਕਾਰ ਹੈ ਦਾਤਾ ਜੀ ਇੱਕ ਦਾਸਨ ਮਾਣੇ ਦੀ ਮਨ ਅਰਜ ਤੇ ਕਰ ਦੇ ਪੂਰੀ ਆਸਨ ਮਾਣੇ ਦੀ
ਮੇਰ ਕਰੋ ਤਾਂ ਪਿੰਗਲੇ ਵੀ ਚੜ ਜਾਣ ਪਹਾੜੀ ਤੇ ਆਉਣ ਬਸੰਤ ਬਹਾਰਾਂ ਜੀ ਕਵਿਤਾ ਫੁਲਵਾੜੀ ਤੇ
ਨਮਸਕਾਰ ਹੈ ਦਾਤਾ ਜੀ ਇੱਕ ਦਾਸਨ ਮਾਣੇ ਦੀ ਮਨ ਅਰਜ ਤੇ ਕਰ ਦੇ ਪੂਰੀ ਆਸਨ ਮਾਣੇ ਦੀ
ਮੇਰ ਕਰੋ ਤਾਂ ਪਿੰਗਲੇ ਵੀ ਚੜ ਜਾਣ ਪਹਾੜੀ ਤੇ ਆਉਣ ਬਸੰਤ ਬਹਾਰਾਂ ਜੀ ਕਵਿਤਾ ਫੁਲਵਾੜੀ ਤੇ
ਹੁੰਦੀ ਜਿਵੇਂ ਰੰਗ ਦਮਕ ਚੰਬੇ ਨਾ ਫੁੱਲਾਂ ਦੀ ਮੇਲੇ ਲੱਗੇ ਰਹਿਣ ਮਸੀਤੀ ਖਾਸ਼ ਜੋ ਮੁੱਲਾਂ ਦੀ
ਖੇਡਣ ਵਾਲੀਆਂ ਟੀਮਾਂ ਨੂੰ ਜੋ ਮਾਣ ਖਿਲਾੜੀ ਤੇ ਆਉਣ ਬਸੰਤ ਬਹਾਰਾਂ ਜੀ ਕਵਿਤਾ ਫੁਲਵਾੜੀ ਤੇ
ਉਹ ਚੱਲਣ ਜੋ ਹੁਲ ਚੜੀਆਂ ਚੱਲਣ ਜੋ ਹੁਲ ਚੜੀਆਂ ਅੰਮ੍ਰਿਤ ਸਾਰ ਦਿਵਾਲੀ ਤੇ ਲਾਉਣ ਕਵੀ ਸ਼ਿਰ ਚੜੀਆਂ ਕਰ ਦੋ ਮੇਰ ਸਵਾਲੀ ਤੇ
ਹੱਸਣ ਜਿਵੇਂ ਫੁੱਲ ਸਖੀ ਦੁਲਹਨ ਦੀ ਸਾੜੀ ਤੇ ਆਉਣ ਬਸੰਤ ਬਹਾਰਾਂ ਜੀ ਕਵਿਤਾ ਫੁਲਵਾੜੀ ਤੇ
ਸੁਣ ਕੇ ਗੇਂਦ ਖਿਆਲਾਂ ਦੀ ਤੇ ਸਭਾ ਚ ਖੇਲਾਂ ਮੈਂ ਜੋ ਕਰਮਾਂ ਨਾਲ ਵਿਛੜ ਗਏ ਖਿਆਲਾਂ ਨਾਲ ਮੇਲਾਂ ਮੈਂ
ਪਹਿਲਿਆਂ ਨਾਲੋਂ ਅੱਗੇ ਜਾਵਾਂ ਤੁਰਾ ਪਛਾੜੀ ਤੇ ਆਉਣ ਬਸੰਤ ਬਹਾਰਾਂ ਜੀ ਕਵਿਤਾ ਫੁਲਵਾੜੀ ਤੇ
ਲਵ ਜਾਂ ਵਿੱਚ ਮਿਠਾਸ ਲਵ ਜਾਂ ਵਿੱਚ ਮਿਠਾਸ ਮੈਕ ਬਣੇ ਕਸਤੂਰੀ ਦੀ ਪੌਣ ਸਿਆਣੇ ਕਦਰ ਹਮੇਸ਼ਾ ਰਚਨਾ ਪੂਰੀ ਦੀ
ਹੁੰਦੀ ਜਿਵੇਂ ਲਾਜ ਮਰਦ ਦੀ ਮੁਰਸ਼ਦ ਦਾੜੀ ਤੇ ਆਉਣ ਬਸੰਤ ਬਹਾਰਾਂ ਜੀ ਕਵਿਤਾ ਫੁਲਵਾੜੀ ਤੇ
ਬੱਦਲ ਹੋਏ ਤੋਂ ਮੋਰ ਜਿਸ ਤਰ੍ਹਾਂ ਪਹਿਲਾਂ ਪਾਉਂਦਾ ਏ ਜੱਗ ਜਿਸ ਤਰ੍ਹਾਂ ਸੂਰਮਿਆਂ ਦੇ ਸਾਕੇ ਗਾਉਂਦਾ ਏ
ਕੁਦਰਤ ਦਿਸਦੀ ਕਾਦਰ ਦੀ ਜੋ ਅੱਖ ਉਗਾੜੀ ਤੇ ਆਉਣ ਬਸੰਤ ਬਹਾਰਾਂ ਜੀ ਕਵਿਤਾ ਫੁਲਵਾੜੀ ਤੇ
ਕਵੀ ਪਪੀਆ ਹਰਦਮ ਪਾਣੀ ਪਾਣੀ ਕਹਿੰਦਾ ਏ ਮੁਦਤਾਂ ਹੋਈਆਂ ਕਿਉਂ ਮੇਰਾ ਦਾ ਮੀਨਾ ਪੈਂਦਾ ਏ
ਜੋਗੀ ਆਖੇ ਮੇਰ ਕਰੋ ਹੁਣ ਜੱਟ ਰਾੜੀ ਤੇ ਆਉਣ ਬਸੰਤ ਬਹਾਰਾਂ ਜੀ ਕਵਿਤਾ ਫੁਲਵਾੜੀ ਤੇ
ਸਭ ਤੋਂ ਪਹਿਲਾਂ ਸਭ ਸੰਗਤਾਂ ਗੱਜ ਕੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਟੀ ਸੀਰੀਜ਼ ਕੰਪਨੀ ਦੇ ਰਾਹੀਂ ਤੁਹਾਡੇ ਘਰ ਕਮਲਾਂ ਵਿੱਚ ਪੇਸ਼ ਹੋ ਰਿਹਾ ਹੈ ਗੁਰੂ ਨਾਨਕ ਮਹਾਰਾਜ ਜੀ ਨੇ ਜੋ ਸਿੱਖੀ ਦਾ ਬੂਟਾ ਲਾਇਆ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਗੁਰੂ ਨਾਨਕ ਦਾ ਘਰ ਜਿੱਥੇ ਸਰਬ ਸਾਂਝੀ ਵਾਲਤਾ ਦੀ ਗੱਲ ਹੁੰਦੀ ਹੈ ਜਿੱਥੇ ਉਪਦੇਸ਼ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਅਵਦੇ ਚੋਂ ਵਰਨਾ ਕੋ ਸਾਂਝਾ ਅਵਲ ਅੱਲੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਨੇ ਇੱਕ ਬਹੁਤ ਵੱਡਾ ਪਰਉਪਕਾਰ ਮਨੁੱਖਤਾ ਦੇ ਸਿਰ ਤੇ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਨੇ ਰਚਨਾ ਕੀਤੀ ਇਹ ਵੇਖ ਕੇ ਦਿੱਲੀ ਦਾ ਸ਼ਹਿਨਸ਼ਾਹ ਜਹਾਂਗੀਰ ਉਹਦੇ ਕੋਲ ਬਰਦਾਸ਼ਤ ਨਾ ਹੋਇਆ ਉਹਨੇ ਇੱਕ ਬਹਾਨੇ ਦੇ ਰਾਹੀਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਰਾਹੀਂ ਔਰ ਮੁਰਤਜ਼ਾ ਖਾਨ ਦੇ ਹਵਾਲੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੜੇ ਤਸੀਹੇ ਦੇ ਕੇ 30 ਮਈ 1606 ਈਸਵੀ ਨੂੰ ਸ਼ਹੀਦ ਕਰ ਦਿੱਤਾ ਲਾਹੌਰ ਦੀ ਧਰਤੀ ਅੰਦਰ ਉਸ ਵੇਲੇ ਦੀ ਕਹਾਣੀ ਮੁਤਾਬਕ ਇੱਕ ਮੁਸਲਮਾਨ ਲਿਖਾਰੀ ਮੁਹੰਮਦ ਲਤੀਫ ਕਹਿੰਦਾ ਹੈ ਦਾ ਡੈਥ ਆਫ ਗੁਰੂ ਅਰਜਨ ਦੇਵ ਇਜ਼ ਗ੍ਰੇਟ ਟਰਨਿੰਗ ਪੁਆਇੰਟ ਇਨ ਦਾ ਹਿਸਟਰੀ ਆਫ ਸਿੱਖ ਨੇਸ਼ਨ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਨਾਲ ਸਿੱਖ ਕੌਮ ਅੰਦਰ ਇੱਕ ਨਵਾਂ ਮੋੜ ਆਇਆ ਉਹਨਾਂ ਦੇ ਇਕਲੌਤੇ ਸਾਹਿਬਜ਼ਾਦੇ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਤਖ਼ਤ 'ਤੇ ਬੈਠੇ ਉਹਨਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸ੍ਰੀ ਹਰਿਮੰਦਰ ਸਾਹਿਬ ਦੇ ਐਨ ਸਾਹਮਣੇ ਸ਼ਕਤੀ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਦੀ ਰਚਨਾ ਉਹਨਾਂ ਨੇ ਕੀਤੀ। ਇਹ ਵੇਖ ਕੇ ਦਿੱਲੀ ਦੀ ਸਰਕਾਰ ਤਲਮਲਾ ਉੱਠੀ। ਮੇਰੇ ਪਾਤਸ਼ਾਹ ਨੇ ਕੌਮ ਅੰਦਰ ਮੋੜ ਲਿਆਂਦਾ, ਚੰਗੇ ਚੰਗੇ ਵਧੀਆ ਘੋੜੇ, ਚੰਗੇ ਚੰਗੇ ਸ਼ਸਤਰ ਮੰਗਾਏ, ਸਿੱਖ ਸ਼ਿਕਾਰ ਚੜ੍ਹਦੇ ਹਨ। ਸੋ ਆਨੇ ਬਹਾਨੇ ਕਦੇ ਬਾਜਾਂ ਤੋਂ ਕਦੇ ਘੋੜਿਆਂ ਤੋਂ ਦਿੱਲੀ ਦੇ ਸ਼ਹਿਨਸ਼ਾਹ ਨੇ ਮੇਰੇ ਪਾਤਸ਼ਾਹ ਦੇ ਨਾਲ ਟੱਕਰ ਲਈ। ਪਹਿਲੀ ਜੰਗ 1628 ਈਸਵੀ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹੋਈ। ਉਹ ਜੰਗ ਦੇ ਦੌਰਾਨ ਗੁਰੂ ਕਾ ਇੱਕ ਮਹਾਨ ਯੋਧਾ ਪੈਂਦੇ ਖਾਨ, ਜੋ ਪਠਾਣਾ ਦਾ ਮੁੰਡਾ ਸੀ, ਉਹਨੇ ਆਪਣੇ ਬਾਹਾਂ ਦੇ ਬਲ ਵਿਖਾਏ, ਉਹਨੂੰ ਮਾਣ ਹੋ ਗਿਆ। ਇਹ ਜੰਗਾਂ ਮੇਰੇ ਕਰਕੇ ਹੀ ਜਿੱਤੀਆਂ ਜਾਂਦੀਆਂ ਹਨ। ਮੇਰੇ ਪਾਤਸ਼ਾਹ ਨੇ ਇਹਦਾ ਹੰਕਾਰ ਤੋੜਨ ਦੀ ਖਾਤਰ ਅਗਲੀਆਂ ਦੋ ਜੰਗਾਂ ਅੰਦਰ, ਜੋ ਦੂਸਰੀ ਜੰਗ 1630 ਈਸਵੀ ਨੂੰ ਦਰਿਆ ਬਿਆਹ ਦੇ ਕੰਢੇ ਨਗਰ ਸ੍ਰੀ ਹਰਗੋਬਿੰਦਪੁਰ ਵਿਖੇ ਮੇਰੇ ਪਾਤਸ਼ਾਹ ਨੇ ਲੜੀ, ਉਸ ਜੰਗ ਵਿੱਚ ਪੈਂਦੇ ਖਾਂ ਨੂੰ ਨਹੀਂ ਬੁਲਾਇਆ। ਉਸ ਤੋਂ ਬਾਅਦ ਤੀਸਰੀ ਜੰਗ 1631 ਈਸਵੀ ਨੂੰ ਮਾਲਵੇ ਦੀ ਧਰਤੀ, ਜਿਹਨੂੰ ਫੂਲ ਮਹਾਰਾਜ ਵਾਲੀ ਜੰਗ ਆਖਿਆ ਜਾਂਦਾ ਹੈ, ਉਹਦੇ ਵਿੱਚ ਵੀ ਮੇਰੇ ਸ਼ਹਿਨਸ਼ਾਹ ਨੇ ਪੈਂਦੇ ਖਾਂ ਨੂੰ ਨਹੀਂ ਸੱਦਿਆ। ਅਤੇ ਇਹ ਵੀ ਜੰਗ 6ਵੇਂ ਪਾਤਸ਼ਾਹ ਨੇ ਬੜੀ ਸ਼ਾਨ ਨਾਲ ਜਿੱਤੀ ਹੈ। ਸਿੱਖੀ ਦਾ ਪ੍ਰਚਾਰ ਕਰਦੇ ਹੋਏ, ਮਾਲਵੇ ਵਿੱਚੋਂ ਗੁਜ਼ਰਦੇ ਹੋਏ ਦੁਆਬੇ ਦੀ ਧਰਤੀ ਵਿੱਚ ਮੇਰੇ ਸ਼ਹਿਨਸ਼ਾਹ ਜਦੋਂ ਕਰਤਾਰਪੁਰ ਆਣ ਕੇ ਪਹੁੰਚੇ, ਪੈਂਦੇ ਖਾਨ ਹਾਜ਼ਰ ਹੋਇਆ, ਕਿਉਂਕਿ ਉਹਦਾ ਪਿੰਡ ਕੋਲ ਸੀ। ਇਹਨੇ ਆ ਕੇ ਗਿਲਾ ਕੀਤਾ, ਮਹਾਰਾਜ ਤੁਸਾਂ ਮੈਨੂੰ ਖੁਰਾਕਾਂ ਖਵਾਈਆਂ, ਐਡਾ ਜਵਾਨ ਬਣਾਇਆ, ਉਹ ਮੇਰੀ ਗੈਰ ਹਾਜ਼ਰੀ ਵਿੱਚ ਜੰਗਾਂ ਛੇਲ ਲੈਣੀਆਂ, ਖਤਰੇ ਤੋਂ ਖਾਲੀ ਨਹੀਂ ਹਨ। ਵੇਖੋ ਮੁੜ ਕੇ ਐਸੀ ਗਲਤੀ ਨਾ ਕਰਿਓ, ਇਹ ਜੰਗਾਂ ਮੇਰੇ ਤੋਂ ਬਿਨਾਂ ਲੜਨੀਆਂ ਬਹੁਤ ਤੁਹਾਡੇ ਵਾਸਤੇ ਮੁਸ਼ਕਲ ਬਣ ਜਾਵੇਗੀ। ਪਤਾ ਨਹੀਂ ਇਹ ਜੰਗਾਂ ਕਿਵੇਂ ਜਿੱਤੀਆਂ ਗਈਆਂ। ਹੰਕਾਰ ਦੇ ਘੋੜੇ ਚੜਿਆ ਹੋਇਆ ਪੈਂਦੇ ਖਾਨ ਆਪਣਾ ਗਿਲਾ 6ਵੇਂ ਪਾਤਸ਼ਾਹ ਦੇ ਕੋਲ ਹੈ, ਇਉਂ ਕਹਿ ਰਿਹਾ,
ਲੈਣਾ ਰਸਾ ਪ੍ਰੇਮ ਜੇ ਲੋਕ ਲਾਜ ਦੇ ਤਿਆਗ, ਆਰਫ ਲੋਕ ਨੇ ਜਾਗਦੇ ਕਦੇ ਤਾਂ ਸੁੱਤਿਆ ਜਾਗਾ,
ਗਲ ਪੱਲਾ ਪਾ ਕੇ ਤੇ ਪੈਂਦੇ ਖਾਨ ਗੁਰਾਂ ਨੂੰ ਬੋਲੇ, ਜੀ ਪੱਛੋ ਤਾਵੋਗੇ ਮੇਰੇ ਕੋਲੋਂ ਰੱਖੇ ਜੇ ਓਲੇ,
ਗੱਲ ਕਹੀ ਦਨਾਵਾਂ ਨੇ ਬੀਤਿਆ ਵਕਤ ਨਹੀਂ ਹੱਥ ਆਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ,
ਮੈਂ ਦਿਲ ਦੇ ਚਾਲਾਉਂਦਾ ਵੇਂਦਾ ਧਰਮ ਦੇ ਤੀਰ ਚਲਾ ਕੇ, ਹੰਕਾਰੇ ਰੋਲ ਦਿੰਦਾ ਦੱਸਦਾ ਬੁਰਜ ਹੈਂਕੜੀ ਠਾਕੇ,
ਮੇਰੇ ਨੇਤਰ ਤੱਕ ਕੇ ਹੀ ਵੈਰੀ ਪੈਰ ਪਿੱਛੇ ਖਸਕਾਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ,
ਲੱਖਾਂ ਜਰਨੈਲਾਂ ਚੋਂ ਲੱਖਾਂ ਜਰਨੈਲਾਂ ਚੋਂ ਵਿਰਲੇ ਮੱਲ ਮਾਰ ਕੇ ਆਉਂਦੇ, ਸਭ ਜੜ ਕੇ ਲੜਦੇ ਨਹੀਂ ਰਣ ਵਿੱਚ ਸਾਰੇ ਨਹੀਂ ਜਿੱਤ ਪਾਉਂਦੇ,
ਮਰਨਾ ਕੋਈ ਸੌਖਾ ਨਹੀਂ ਮਾੜਾ ਦਿਲ ਸ਼ਹਾਦਤ ਨਹੀਂ ਪਾਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ,
ਕੋਈ ਗਲਤ ਜਾਪਦਾ ਏ ਮੇਰੇ ਬਿਨਾਂ ਤੁਸਾਂ ਦਾ ਲੜਨਾ, ਬਿਨ ਮੇਰੇ ਸਹਾਰੇ ਤੂੰ ਹਰ ਤਾਂ ਕੰਮ ਸਿਰੇ ਨਹੀਂ ਚੜਨਾ,
ਮੈਨੂੰ ਮਨ ਚੋਂ ਤਦ ਕੱਢ ਦੇ ਜੇ ਮੈਂ ਰਣ ਵਿੱਚ ਕੰਡ ਵਿਖਾਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ,
ਮੈਂ ਦਿਲ ਦੇ ਚਾਲਾਉਂਦਾ ਦਿਲ ਦੇ ਚਾਲਾਉਂਦਾ ਵੇਂਦਾ ਧਰਮ ਦੇ ਤੀਰ ਚਲਾ ਕੇ, ਹੰਕਾਰੇ ਰੋਲ ਦਿੰਦਾ ਦੱਸਦਾ ਬੁਰਜ ਹੈਂਕੜੀ ਠਾਕੇ,
ਉਹ ਸਿਰ ਕਰਜੇ ਚੜ ਗਏ ਦਾ ਸਿਰ ਕਰਜੇ ਚੜ ਗਏ ਦਾ ਗਿਣ ਕੇ ਕੁੱਲ ਹਿਸਾਬ ਚੁਕਾਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ,
ਜੇ ਸਿੱਖ ਨੂੰ ਕਲ ਦਿੰਦੇ ਮੇਰੇ ਵੱਲ ਪਲਾਂ ਵਿੱਚ ਆਉਂਦਾ, ਮੈਂ ਜਿਉਂਦਾ ਡੋਲਿਆਂ ਨੂੰ ਛਾਤੀ ਆ ਤੁਹਾਡੇ ਤਾਂ ਡਾਉਂਦਾ,
ਮੈਂ ਮਿਲਦਾ ਸਾਰਿਆਂ ਨੂੰ ਰਣ ਵਿੱਚ ਰੁੱਸੇ ਯਾਰ ਮਨਾਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ,
ਜੇ ਵੇਲਾ ਬੈਠ ਰਹੇ ਪਲਿਆ ਪੁੱਤ ਮੱਖਣੀਆਂ ਖਾ ਕੇ, ਨਾ ਪਿਓ ਦੀ ਸੇਵ ਕਰੇ ਦੱਸੂ ਕੀ ਦਰਗਾਹ ਵਿੱਚ ਜਾ ਕੇ,
ਕਰਤੂਤ ਨੂੰ ਪੂਜੀ ਦਾ ਵੇਲਾ ਚੰਮ ਨਹੀਂ ਮੁੱਲ ਪਾਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ,
ਦਰਵੇਸ਼ਾ ਸਿੱਖੀ ਦਾ ਦੇਸੀ ਘਿਓ ਖਵਾ ਕੇ ਪਾਲਿਆ, ਵਾ ਤੱਤੀ ਲੱਗੀ ਨਹੀਂ ਦਾਸ ਨੂੰ ਗੁਰੂ ਜੀ ਤੁਸਾਂ ਸੰਭਾਲਿਆ,
ਮੇਰੇ ਨਾਲ ਲੜਦਾ ਜੋ ਮੁੜ ਕੇ ਕਦੇ ਨਾ ਮੁੱਖ ਵਿਖਾਉਂਦਾ, ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ
ਹੈ ਅਰਜਨ ਮਾਣੇ ਦੀ ਐਵੇਂ ਫੇਰ ਕਦੇ ਨਾ ਕਰਿਓ ਕਦੇ ਮੌਕਾ ਬਣ ਜਾਏ ਤਾਂ ਦਾਤਾ ਕਦਮ ਸੰਭਲ ਕੇ ਧਰਿਓ
ਭੁੱਲ ਜਾਏ ਹਕੀਕਤ ਜੋ ਉਹ ਨਹੀਂ ਜੋਗੀ ਦੇ ਮਨ ਪਾਉਂਦਾ ਤਨ ਭਾਗ ਨਮਾਣੇ ਦੇ ਤੁਹਾਡਾ ਦਾਸ ਕਰੇ ਕੰਮ ਆਉਂਦਾ
ਸਵਗਰਾਂ ਨੇ ਆਖਾ ਪੈਂਦੇ ਖਾਨ ਓਏ ਜਵਾਨ ਕਾਇਮ ਰਹਿਣਾ ਚਾਹੀਦਾ ਹੈ ਮਰਦਾਂ ਦੇ ਇਮਤਿਹਾਨ ਤਾਂ ਹੋ ਹੀ ਜਾਇਆ ਕਰਦੇ ਹਨ ਕਹਿਣ ਲੱਗਾ ਮਹਾਰਾਜ ਮੈਂ ਹਰ ਵੇਲੇ ਤਿਆਰ ਹਾਂ ਜਦੋਂ ਮਰਜ਼ੀ ਮੈਨੂੰ ਪਰਖ ਲਿਆ ਜਾਵੇ ਸਮਾਂ ਲੰਘਦਾ ਗਿਆ ਵਿਸਾਖੀ ਦਾ ਮੇਲਾ ਆ ਗਿਆ ਕਰਤਾਰਪੁਰ ਦੀ ਧਰਤੀ ਤੇ ਬੜਾ ਮੇਲਾ ਭਰਿਆ ਬੜੀਆਂ ਸਿੱਖ ਸੰਗਤਾਂ ਆਈਆਂ ਸ਼ਰਧਾਲੂ ਭੇਟਾਵਾਂ ਲੈ ਕੇ ਹਾਜ਼ਰ ਹੋਏ ਇੱਕ ਚਤਰ ਸੈਨ ਸੁਦਾਗਰ ਆਇਆ ਉਹਨੇ 500 ਮੋਰ ਭੇਟਾ ਕੀਤੀ ਮੇਰੇ ਪਾਤਸ਼ਾਹ ਨੇ ਉਹ ਖਜ਼ਾਨੇ ਅੰਦਰ ਭੇਜ ਦਿੱਤੀ ਇੱਕ ਚਿੱਟਾ ਬਾਜ਼ ਪੇਸ਼ ਕੀਤਾ ਮੇਰੇ ਸੌਗਰਾਂ ਨੇ ਉਹ ਚਿੱਟਾ ਬਾਜ਼ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਤਿੰਨ ਚੀਜ਼ਾਂ ਹੋਰ ਪੇਸ਼ ਕੀਤੀਆਂ ਹਨ ਇੱਕ ਸੁਨਹਿਰੀ ਮੁੱਠ ਵਾਲੀ ਤਲਵਾਰ ਇੱਕ ਸੁਨਹਿਰੀ ਪੋਸ਼ਾਕ ਇੱਕ ਅਰਬੀ ਨਸਲ ਦਾ ਘੋੜਾ ਇਹ ਤਿੰਨੇ ਚੀਜ਼ਾਂ ਮੇਰੇ ਪਾਤਸ਼ਾਹ ਨੇ ਪੈਂਦੇ ਖਾਨ ਨੂੰ ਦੇ ਕੇ ਆਖਿਆ ਪੈਂਦੇ ਖਾਨ ਤੂੰ ਸਾਡਾ ਸਭ ਤੋਂ ਚੋਟੀ ਦਾ ਜਰਨੈਲ ਹੈ ਜਦੋਂ ਸਾਡੇ ਦਰਬਾਰ ਵਿੱਚ ਆਉਣਾ ਹੋਵੇ ਇਹ ਪੋਸ਼ਾਕ ਪਾ ਕੇ ਉੱਪਰੋਂ ਦੀ ਇਹ ਖੰਡਾ ਪਹਿਨ ਕੇ ਇਸ ਅਰਬੀ ਨਸਲ ਦੇ ਘੋੜੇ 'ਤੇ ਚੜ੍ਹ ਕੇ ਆਇਆ ਕਰ ਲੋਕ ਵੇਖ ਸਕਣ ਗੁਰੂ ਕਹਿੰਦਾ ਇੱਕ ਮਹਾਨ ਜਰਨੈਲ ਆ ਰਿਹਾ ਇਤਨੇ ਚੀਜ਼ਾਂ ਲੈ ਕੇ ਜਦੋਂ ਪੈਂਦੇ ਖਾਨ ਘਰ ਗਿਆ ਇਹਦਾ ਜਵਾਈ ਉਸਮਾਨ ਖਾਨ ਉਹ ਵੀ ਇਹਦੇ ਘਰ ਵਿੱਚ ਹੀ ਰਹਿ ਰਿਹਾ ਸੀ ਉਹ ਚੀਜ਼ਾਂ ਵੇਖ ਕੇ ਬੇਈਮਾਨ ਹੋ ਗਿਆ ਕਹਿਣ ਲੱਗਾ ਅੱਬਾ ਆਹ ਚੀਜ਼ਾਂ ਮੈਨੂੰ ਦੇ ਦੇ ਗੁਰੂ ਕਰਕੇ ਜਿਹੜਾ ਘਾਟਾ ਹੈ ਪੈਂਦੇ ਖਾਨ ਨਹੀਂ ਮੰਨਿਆ ਕਹਿਣ ਲੱਗਾ ਮੇਰੇ ਵਾਸਤੇ ਬਖਸ਼ਿਸ਼ ਹੈ ਗੁਰੂ ਮਹਾਰਾਜ ਦਾ ਮੈਨੂੰ ਹੁਕਮ ਹੈ ਅੱਗੇ ਮੈਂ ਚੀਜ਼ਾਂ ਕਿਸੇ ਨੂੰ ਨਹੀਂ ਦੇ ਸਕਦਾ ਪੈਂਦੇ ਖਾਨ ਘਰੋਂ ਬਾਹਰ ਚਲਾ ਗਿਆ ਇਹਦੇ ਜਵਾਈ ਨੇ ਇੱਕ ਡਰਾਮਾ ਖੇਡਿਆ ਆਪਣੀ ਛਾਤੀ ਵੱਲੇ ਇੱਕ ਖੰਜਰ ਲਿਆ ਕੇ ਆਪਣੀ ਬੁੱਢੀ ਦੀ ਸੱਸ ਨੂੰ ਕਹਿਣ ਲੱਗਾ ਅੰਮਾ ਜੇ ਚੀਜ਼ਾਂ ਮੈਨੂੰ ਨਾ ਮਿਲੀਆਂ ਆਹ ਵੇਖ ਮੈਂ ਖੰਜਰ ਮਾਰ ਕੇ ਮਰ ਜਾਵਾਂਗਾ ਤੁਹਾਡੀ ਕੁੜੀ ਰੰਡੀ ਕਰ ਦਿਆਂਗਾ ਬੁੱਢੀ ਡਰ ਗਈ ਇਹਨੇ ਸਾਰੀਆਂ ਚੀਜ਼ਾਂ ਉਸਮਾਨ ਖਾਨ ਦੇ ਹਵਾਲੇ ਕਰ ਦਿੱਤੀਆਂ ਕਹਿਣ ਲੱਗੀ ਕੋਈ ਗੱਲ ਨਹੀਂ ਆਪੇ ਤੇਰੇ ਮੈਂ ਅੱਬੇ ਨੂੰ ਸਮਝਾ ਲਵਾਂਗੀ ਪੈਂਦੇ ਖਾਨ ਆਇਆ ਬਾਹਰੋਂ ਇਹਨੇ ਬੜਾ ਗੁੱਸੇ ਵਿੱਚ ਆਇਆ ਕਿ ਕਿਉਂ ਚੀਜ਼ਾਂ ਦਿੱਤੀਆਂ ਪਰ ਇਹਦੀ ਘਰਵਾਲੀ ਨਹੀਂ ਮੰਨੀ ਕਿ ਮੈਂ ਆਪਣੀ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਸੀ ਕਰਨੀ ਦਿਨ ਲੰਘਦੇ ਗਏ ਇੱਕ ਦਿਨ ਉਹੀ ਪੋਸ਼ਾਕ ਪਾ ਕੇ ਉਹੀ ਖੰਡਾ ਪਹਿਨ ਕੇ ਉਸੇ ਅਰਬੀ ਨਸਲ ਦੇ ਘੋੜੇ 'ਤੇ ਚੜ੍ਹ ਕੇ ਉਸਮਾਨ ਖਾਨ ਸ਼ਿਕਾਰ ਗਿਆ ਦੂਸਰੇ ਪਾਸੇ ਬਾਬਾ ਗੁਰਦਿੱਤਾ ਜੀ ਉਹ ਬਾਜ਼ ਲੈ ਕੇ ਸ਼ਿਕਾਰ ਚੜ੍ਹੇ ਹਨ ਕਿਸੇ ਢੰਗ ਨਾਲ ਬਾਜ਼ ਉਸ ਪਾਸੇ ਵੱਲ ਉੱਡ ਗਿਆ ਜਿੱਧਰ ਪੈਂਦੇ ਖਾਨ ਦਾ ਜਵਾਈ ਉਸਮਾਨ ਖਾਨ ਸ਼ਿਕਾਰ ਖੇਡ ਰਿਹਾ ਸੀ ਉਹ ਬਾਜ਼ ਉਸਮਾਨ ਖਾਨ ਨੇ ਕਬਜ਼ੇ ਵਿੱਚ ਕਰ ਲਿਆ ਆਪਣੇ ਘਰ ਲਾਇਆ ਆ ਸਿੱਖਾਂ ਨੂੰ ਪਤਾ ਲੱਗਦਾ ਗਿਆ ਸਿੱਖ ਵੀ ਲੱਭਦੇ ਲਭਾਉਂਦੇ ਪੈਂਦੇ ਖਾਨ ਦੇ ਘਰ ਅੱਗੇ ਆਏ ਅੱਗੇ ਪੈਂਦੇ ਖਾਨ ਝਗੜ ਰਿਹਾ ਉਹਨੇ ਆਖਿਆ ਬੇਟਾ ਆਹ ਬਾਜ਼ ਬਾਬੇ ਗੁਰਦਿੱਤੇ ਵਾਲਾ ਹੈ ਲਿਆਏ ਮੈਂ ਬਾਜ਼ ਮੋੜ ਕੇ ਬਾਕੀ ਚੀਜ਼ਾਂ ਦੀ ਗੁਰੂ ਘਰੋਂ ਮਾਫ਼ੀ ਮੰਗ ਲਵਾਂ ਅਤੇ ਪੈਂਦੇ ਖਾਂ ਦੇ ਜਵਾਈ ਨੇ ਆਖਿਆ ਅੱਬਾ ਤੇਰੇ ਹੱਡਾਂ 'ਚ ਤਾਂ ਕੜਾ ਲੈ ਗਿਆ ਇੱਕ ਵਾਰਾਂ ਗੁਰੂ ਕਿਆਂ ਨੇ ਬਾਜ਼ ਥੈਨਾ ਦਾ ਖੋਹ ਲਿਆ ਸੀ ਉਹਨਾਂ ਨੇ ਬਾਜ਼ ਨਹੀਂ ਸੀ ਦਿੱਤਾ ਉਹਦੇ ਤੋਂ ਅੰਮ੍ਰਿਤਸਰ ਵਾਲੀ ਜੰਗ ਹੋਈ ਸੀ ਮੈਂ ਬਾਜ਼ ਨਹੀਂ ਦੇਣਾ ਜੇ ਗੁਰੂ ਕਿਆਂ 'ਚ ਤਾਕਤ ਹੈ ਮੇਰੇ ਕੋਲ ਲੜ ਕੇ ਇਹ ਬਾਜ਼ ਲੈ ਲੈਣ ਸਿੱਖਾਂ ਨੇ ਗੱਲਾਂ ਤਾਂ ਸੁਣ ਲਈਆਂ ਸਨ ਕੁੰਡਾ ਖਿੜਕਾਇਆ ਪੈਂਦੇ ਖਾਨ ਬਾਹਰ ਆਇਆ ਸਿੱਖਾਂ ਨੇ ਪੁੱਛਿਆ ਆਖਿਆ ਪੈਂਦੇ ਖਾਨ ਸੁਣਿਆ ਹੈ ਬਾਬੇ ਗੁਰਦਿੱਤੇ ਵਾਲਾ ਬਾਜ਼ ਤੇਰੇ ਜਵਾਈ ਉਸਮਾਨ ਖਾਨ ਨੂੰ ਲੱਭਾ ਹੈ ਇਹਨੇ ਹੁਣ ਝੂਠ ਬੋਲ ਦਿੱਤਾ ਕਹਿਣ ਲੱਗਾ ਮੈਂ ਬਾਜ਼ ਨਹੀਂ ਵੇਖਿਆ ਜੇ ਬਾਜ਼ ਮੈਨੂੰ ਮਿਲਦਾ ਮੈਂ ਆਪ ਲੈ ਕੇ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਦਾ ਸਿੱਖਾਂ ਨੇ ਇਹ ਸਾਰੀ ਕਹਾਣੀ ਛੇਵੇਂ ਪਾਤਸ਼ਾਹ ਨੂੰ ਆ ਕੇ ਦੱਸੀ ਮੇਰੇ ਸਵਗਰਾਂ ਨੇ ਪੈਂਦੇ ਖਾਨ ਨੂੰ ਆਪਣੇ ਦਰਬਾਰ ਵਿੱਚ ਸੱਦਿਆ ਨਾ ਇਹ ਚੀਜ਼ਾਂ ਪਹਿਨ ਕੇ ਗਿਆ ਨਾ ਉਸ ਘੋੜੇ 'ਤੇ ਚੜ੍ਹ ਕੇ ਗਿਆ ਮੇਰੇ ਸਵਗਰਾਂ ਨੇ ਆਖਿਆ ਪੈਂਦੇ ਖਾਨ ਉਹ ਚੀਜ਼ਾਂ ਸਗੋਂ ਤੇਰੇ ਕੋਲੋਂ ਖੁੱਸ ਗਈਆਂ ਹਨ ਕਹਿਣ ਲੱਗਾ ਮਹਾਰਾਜ ਮੇਰੇ ਕੋਲ ਹੀ ਹੈ ਤੁਹਾਡਾ ਸੁਨੇਹਾ ਮੈਨੂੰ ਬਾਹਰੋਂ ਮਿਲਿਆ ਸੀ ਮੈਂ ਬਾਹਰ ਦਾ ਬਾਹਰੋਂ ਹੀ ਆ ਗਿਆ ਘਰ ਗਿਆ ਹੀ ਨਹੀਂ ਮੇਰੇ ਸੌਗਰਾਂ ਨੇ ਆਖਿਆ ਬਾਕੀ ਚੀਜ਼ਾਂ ਦੀ ਤਾਂ ਗੱਲ ਫੇਰ ਕਰਾਂਗੇ ਸੁਣਿਆ ਹੈ ਬਾਬੇ ਗੁਰਦਿੱਤੇ ਵਾਲਾ ਬਾਜ਼ ਤੇਰੇ ਜਵਾਈ ਉਸਮਾਨ ਖਾਨ ਨੂੰ ਲੱਭਾ ਕਹਿਣ ਲੱਗਾ ਮਹਾਰਾਜ ਕੋਰਾ ਝੂਠ ਮੈਂ ਬਾਜ਼ ਬਿਲਕੁਲ ਨਹੀਂ ਵੇਖਿਆ ਮੇਰੇ ਸੌਗਰਾਂ ਨੇ ਆਖਿਆ ਪੈਂਦੇ ਖਾਨ ਤੂੰ ਸਾਡਾ ਬਹੁਤ ਪੁਰਾਣਾ ਮਿੱਤਰ ਹੈ ਪੁਰਾਣੀ ਆਪਣੀ ਸਾਂਝ ਹੈ ਜੇ ਕੋਈ ਮਜਬੂਰੀ ਹੈ ਤਾਂ ਸਾਫ਼ ਗੱਲ ਦੱਸ ਦੇ ਕਹਿਣ ਲੱਗਾ ਮਹਾਰਾਜ ਮੇਰੇ ਸਿਰ 'ਤੇ ਕਿਸੇ ਨੇ ਤਲਵਾਰ ਧਰੀ ਹੋਈ ਹੈ ਸੌਗਰਾਂ ਨੇ ਆਖਿਆ ਪੈਂਦੇ ਖਾਨ ਕੀ ਤੂੰ ਕੋਈ ਸਹੁੰ ਖਾ ਕੇ ਇਹ ਗੱਲ ਕਹਿ ਸਕਦਾ ਕਿ ਮੈਂ ਬਾਜ਼ ਨਹੀਂ ਵੇਖਿਆ ਕਹਿਣ ਲੱਗਾ ਮਹਾਰਾਜ ਜਿਹੜੀ ਮਰਜ਼ੀ ਕਸਮ ਲੈ ਲਓ ਸੌਗਰਾਂ ਨੇ ਕਿਹਾ ਫਿਰ ਇੱਕ ਵਾਰ ਆਪਣੀ ਜ਼ਬਾਨੋਂ ਇਹ ਗੱਲ ਕਹਿ ਦੇ ਸਾਡੀ ਸਹੁੰ ਖਾ ਕੇ ਕਿ ਮੈਂ ਬਾਜ਼ ਨਹੀਂ ਵੇਖਿਆ ਮੇਰੇ ਵੀਰੋ ਜਦੋਂ ਬੰਦੇ ਦੇ ਦਿਨ ਮਾੜੇ ਆ ਜਾਣ ਉਹਦੀ ਬੁੱਧੀ ਫਿੱਟ ਹੋ ਜਾਂਦੀ ਹੈ ਉਹ ਵੱਡੀ ਤੋਂ ਵੱਡੀ ਗਲਤੀ ਕਰਦਾ ਸ਼ਰਮਾਉਂਦਾ ਨਹੀਂ ਕਹਿਣ ਲੱਗਾ ਮਹਾਰਾਜ ਮੈਨੂੰ ਤੁਹਾਡੀ ਸਹੁੰ ਮੈਂ ਉਹ ਬਾਜ਼ ਬਿਲਕੁਲ ਨਹੀਂ ਵੇਖਿਆ ਸਤਿਗੁਰਾਂ ਨੇ ਆਖਿਆ ਵਿਧੀ ਚੰਦਾ ਹੁਣ ਨਤਾਰਾ ਨਹੀਂ ਹੋਣਾ ਤੂੰ ਇਹਦੇ ਘਰ ਜਾ ਕੇ ਪਤਾ ਕਰ ਬਾਜ਼ ਇਹਦੇ ਘਰ ਵਿੱਚ ਤਾਂ ਨਹੀਂ ਬਾਬਾ ਵਿਧੀ ਚੰਦ ਜੀ ਬੜੇ ਵਿਧੀਆਂ ਦੇ ਮਾਲਕ ਸਨ ਪੋਲੇ ਪੋਲੇ ਪੈਰੀ ਮਲਕੜੇ ਜੇ ਗਏ ਹਾੜ ਦਾ ਮਹੀਨਾ ਗਰਮੀ ਦੀ ਰੁੱਤ ਹੈ ਇੱਕ ਰੁੱਖ ਦੀ ਛਾਵੇਂ ਇਹਦਾ ਜਵਾਈ ਉਸਮਾਨ ਖਾਨ ਸੁੱਤਾ ਹੋਇਆ ਬਾਬਾ ਜੀ ਨੇ ਸਹਿਜੇ 'ਚ ਜਾ ਕੇ ਉਹ ਪਿੰਜਰਾ ਲਾ ਲਿਆ ਜਿਹਦੇ ਵਿੱਚ ਇਹਨੇ ਬਾਜ ਪਾਇਆ ਸੀ। ਉਸ ਕਿੱਲੀ ਤੋਂ ਪੁਸ਼ਾਕ ਵੀ ਲਾ ਲਈ ਔਰ ਖੰਡਾ ਵੀ ਲਾ ਲਿਆ, ਕਿੱਲੇ ਨਾਲੋਂ ਘੋੜਾ ਵੀ ਖੋ ਲਿਆ। ਬਾਬਾ ਜੀ ਜਾਣਦੇ ਸਨ ਗੱਲ ਤਾਂ ਹੁਣ ਵਿਗੜ ਜਾਣੀ ਹੈ, ਇਹ ਚੀਜ਼ਾਂ ਕਿਉਂ ਇਹਦੇ ਘਰ ਰਹਿਣ ਦੇਣੀਆਂ, ਮੁੜ ਕੇ ਵੀ ਨਾਲੇ ਮੈਨੂੰ ਭੇਜਣਾ, ਕਿਉਂ ਨਾ ਲੱਗਦੇ ਹੱਥ, ਇਹ ਵੀ ਕੰਮ ਸਾਫ ਹੀ ਕਰਦਾ ਜਾਵਾਂ। ਇਹ ਸਾਰੀਆਂ ਚੀਜ਼ਾਂ ਲੈ ਕੇ ਜਦੋਂ ਬਾਬਾ ਬਿਧੀ ਚੰਦ ਜੀ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ, ਛੇਵੇਂ ਪਾਤਸ਼ਾਹ ਨੇ ਆਖਿਆ, ਉਹ ਪੈਂਦੇ ਖਾਨ ਆਹ ਹੁਣ ਚੀਜ਼ਾਂ ਕਿੱਥੋਂ ਆਈਆਂ ਹੋਏ। ਕਹਿਣ ਲੱਗਾ, ਮਹਾਰਾਜ ਇਹ ਪੁਸ਼ਾਕ, ਇਹ ਖੰਡਾ, ਇਹ ਘੋੜਾ ਤਾਂ ਅੱਗੇ ਹੀ ਮੇਰੇ ਘਰ ਵਿੱਚ ਸੀ, ਅਤੇ ਬਾਜ ਵੇਲੇ ਜਿਹੜੀ ਗੱਲ ਹੈ, ਇੱਕ ਸਾਜਿਸ਼ ਰਚੀ ਗਈ ਹੈ, ਇੱਕ ਸਕੀਮ ਘੜੀ ਗਈ ਹੈ, ਬਿਧੀ ਚੰਦ ਨੇ ਕਿਤੇ ਆਪੇ ਹੀ ਬਾਜ ਲਗਾ ਲਿਆ ਸੀ, ਹੁਣ ਲਿਆ ਕੇ ਪੇਸ਼ ਕਰ ਦਿੱਤਾ, ਮੈਨੂੰ ਕੀ ਪਤਾ ਬਾਜ ਕਿੱਥੋਂ ਆਇਆ। ਮੇਰੇ ਸੌਗਰਾਂ ਨੇ ਆਖਿਆ, ਪੈਂਦੇ ਖਾਨ ਲਿਮਕਾ ਹਰਾਮੀ ਅਜੇ ਵੀ ਝੂਠ ਬੋਲੀ ਜਾ ਰਿਹਾ, ਕੀ ਸਾਡੇ ਸਿੱਖ ਝੂਠ ਬੋਲਦੇ ਹੈ? ਕਹਿਣ ਲੱਗਾ, ਮਹਾਰਾਜ ਬਿਲਕੁਲ ਤੁਹਾਡੇ ਸਿੱਖ ਝੂਠ ਬੋਲਦੇ ਹੈ। ਮੇਰੇ ਸੌਗਰਾਂ ਨੇ ਕਿਹਾ, ਪੈਂਦੇ ਖਾਨ ਇਹਨਾਂ ਸਿੱਖਾਂ ਨੇ ਝੂਠ ਕਦੋਂ ਕਦਾ ਬੋਲਣਾ ਸ਼ੁਰੂ ਕੀਤਾ? ਇਹਦੇ ਮਾਤੇ ਪੜਦਾ ਪੈ ਗਿਆ। ਕਹਿਣ ਲੱਗਾ, ਮਹਾਰਾਜ ਇਹ ਤਾਂ ਝੂਠ ਗੁਰੂ ਨਾਨਕ ਦੇ ਵੇਲੇ ਤੋਂ ਵਾਇਦਾ ਆ ਰਿਹਾ, ਅਸਲ ਵਿੱਚ ਤਾਂ ਤੁਹਾਡੀ ਠੱਗੀ ਦੀ ਦੁਕਾਨ ਚੱਲਦੀ ਹੀ ਕੂੜ ਦੇ ਆਸਰੇ ਹੈ। ਜਦੋਂ ਇੰਨੀਆਂ ਗੱਲਾਂ ਕੀਤੀਆਂ, ਮੇਰੇ ਪਾਤਸ਼ਾਹ ਨੇ ਬਿਧੀ ਚੰਦ ਵੱਲੇ ਵੇਖਿਆ, ਆਖਿਆ, ਬਿਧੀ ਚੰਦਾ ਇਹ ਸਾਨੂੰ ਮਾੜਾ ਕਹਿ ਲੈਂਦਾ, ਅਸੀਂ ਜਰ ਲੈਂਦੇ, ਇਹਨੇ ਤਾਂ ਸਾਡੇ ਵੱਡਿਆਂ ਦਾ ਵੀ ਲਿਹਾਜ਼ ਨਹੀਂ ਕੀਤਾ, ਤਾਂ ਗੁਰ ਕੀ ਨਿੰਦਾ ਸੁਣੇ ਨਾ ਕਾਨ। ਬਿਧੀ ਚੰਦ ਨੇ ਢਾ ਲਿਆ, ਕੁੱਟ ਕੁੱਟ ਕੇ ਦਰਬਾਰ ਵਿੱਚੋਂ ਕੱਢ ਦਿੱਤਾ, ਆਖਿਆ, ਜਾ ਦੁਹਟਾ ਸਾਡੇ ਮੱਥੇ ਨਾ ਲੱਗੀ, ਇਹ ਘਰ ਪਹੁੰਚਾ। ਇਹਦੇ ਜਵਾਈ ਉਸਮਾਨ ਖਾਨ ਨੇ ਆਖਿਆ, ਅੱਬਾ ਕੀ ਗੱਲ ਹੈ, ਤੇਰਾ ਹੁਲੀਆ ਬੜਾ ਵਿਗੜਿਆ। ਕਹਿਣ ਲੱਗਾ, ਮੈਨੂੰ ਗੁਰੂ ਘਰੋਂ ਬੜੀ ਕੁੱਟ ਪਈ ਹੈ। ਕਹਿਣ ਲੱਗਾ, ਤੈਨੂੰ ਕੁੱਟ ਪੈਣੀ ਚਾਹੀਦੀ ਸੀ, ਤੂੰ ਮੁਸਲਮਾਨ ਹੋ ਕੇ ਸਿੱਖਾਂ ਦੀ ਕਾਫਰਾਂ ਦੀ ਮਦਦ ਕਰਦਾ ਰਿਹਾ, ਗੁਰੂ ਨੂੰ ਜਿਤਾਉਂਦਾ ਰਿਹਾ, ਸ਼ਾਹੀ ਸੈਨਾ ਨੂੰ ਹਰਾਉਂਦਾ ਰਿਹਾ, ਮਿਲ ਗਿਆ ਤੈਨੂੰ ਫਲ, ਚੱਲ ਤੇਰੀ ਉਸ ਕੁੱਟ ਦਾ ਬਦਲਾ, ਤੇਰੇ ਚਾਚੇ ਦਾ ਪੁੱਤਰ ਕੁਤਬ ਖਾਂ ਜਲੰਧਰ ਦਾ ਸੂਬੇਦਾਰ ਹੈ, ਉਹਨੂੰ ਨਾਲ ਲੈ ਕੇ ਕੁੱਟ ਕੁੱਟ ਕੇ ਗੁਰੂ ਨੂੰ ਕਰਤਾਰਪੁਰ ਦੀ ਧਰਤੀ ਚੋਂ ਕੱਢ ਦਈਏ। ਇਹ ਸਹੁਰਾ ਤੇ ਜਵਾਈ ਪੁੱਜੇ ਹਨ ਜਲੰਧਰ, ਕੁਤਬ ਖਾਂ ਨੂੰ ਸਾਰੀ ਕਹਾਣੀ ਦੱਸੀ ਹੈ। ਕੁਤਬ ਖਾਂ ਨੇ ਆਖਿਆ, ਪੈਂਦੇ ਖਾਨ ਆਪਾਂ ਤਿੰਨੇ ਜਾਣੇ ਰਲ ਕੇ ਬਾਦਸ਼ਾਹ ਦਾ ਮੁਕਾਬਲਾ, ਗੁਰੂ ਦਾ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਸ਼ਾਹੀ ਸੈਨਾ 3 ਵਾਰ ਦਿੱਲੀ ਦੀ ਸਰਕਾਰ ਲੜ ਕੇ ਹਾਰ ਖਾ ਚੁੱਕੀ ਹੈ, ਸਾਨੂੰ ਬਾਦਸ਼ਾਹ ਸ਼ਾਹਜਹਾਂ ਦੀ ਮਦਦ ਲੈਣੀ ਪਵੇਗੀ। ਉਹਨੀ ਦਿਨੀ ਬਾਦਸ਼ਾਹ ਸ਼ਾਹਜਹਾਨ ਲਾਹੌਰ ਦੀ ਧਰਤੀ ਵਿੱਚ ਆਇਆ ਹੋਇਆ ਸੀ, ਇਹ ਪੁੱਜੇ ਹਨ ਤਿੰਨੇ ਜਾਣੇ ਲਾਹੌਰ, ਮਿਲਣ ਦਾ ਲੈ ਕੇ ਸਮਾਂ। ਜਦੋਂ ਪੈਂਦੇ ਖਾਨ ਬਾਦਸ਼ਾਹ ਸ਼ਾਹਜਹਾਂ ਦੇ ਹਾਜ਼ਰ ਹੋਇਆ, ਇਹਨੇ ਲਾਹ ਕੇ ਆਪਣੀ ਕੁੱਲੇ ਵਾਲੀ ਪੱਗ ਸੁੱਟ ਕੇ ਬਾਦਸ਼ਾਹ ਸ਼ਾਹਜਹਾਂ ਦੇ ਚਰਨਾਂ ਵਿੱਚ ਆਖਿਆ, ਬਾਦਸ਼ਾਹ ਪਿਛਲੀਆਂ ਗਲਤੀਆਂ ਦੀ ਮੈਨੂੰ ਮਾਫ਼ੀ ਦਿਓ, ਮੈਂ ਤੁਹਾਨੂੰ ਹਰਾਉਂਦਾ ਰਿਹਾ, ਗੁਰੂ ਨੂੰ ਜਿਤਾਉਂਦਾ ਰਿਹਾ, ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ, ਹੁਣ ਮੈਂ ਤੁਹਾਡੇ ਕੋਲ ਆ ਗਿਆ ਹਾਂ, ਮੈਨੂੰ ਮਨ ਮੰਨੀ ਹੋਜ ਦਿੱਤੀ ਜਾਵੇ, ਮੈਂ ਗੁਰੂ ਨੂੰ ਫੜ ਕੇ ਜੇ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਨਾ ਕਰ ਦਿੱਤਾ ਤੇ ਮੈਨੂੰ ਪੈਂਦੇ ਖਾਂ ਕਿਨੇ ਕਹਿਣਾ ਹੰਕਾਰ ਦੇ, ਜਿਵੇਂ ਛੇਵੇਂ ਪਾਤਸ਼ਾਹ ਦੇ ਖਿਲਾਫ਼ ਇਹਨੇ ਯਹਿਰ ਉਗਲਸ਼ੀ। ਉਸ ਵੇ ਦੀ ਕਹਾਣੀ ਨੂੰ ਕੀਸ਼ਰੀ ਜਥਾ ਤੁਹਾਡੇ ਸਾਹਮਣੇ ਹੈ, ਉਹ ਕਹਿ ਰਿਹਾ,
ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰਾ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜੇ ਸੋ ਚੰਦਾ ਯੁੱਗ ਵਹਿ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਖੋਰਿਆਂ ਦਾਰ,
ਮੇਰੇ ਬਿਨਾ ਨੀ ਜਿੱਤ ਦਾ ਜੋ ਗੁਰੂ ਕਹਾਉਂਦਾ, ਪਲਾਂ ਚ ਵੇਖਿਓ ਕਿਸ ਤਰ੍ਹਾਂ ਕੰਮ ਸੂਤਰ ਆਉਂਦਾ,
ਬਿਧੀ ਚੰਦ ਨੂੰ ਵੇਖਿਓ ਮੈਂ ਘੁਲ ਕੇ ਠਾਉਣਾ, ਮੈਂ ਤੁਹਾਡੇ ਕੋਲ ਆ ਗਿਆ ਮੇਰਾ ਦਿਲ ਨਾ ਠਾਉਣਾ,
ਜੰਗ ਦਾ ਹੋਜੂ ਫੈਸਲਾ ਵਿੱਚ ਢਾਈ ਘੜੀਆਂ, ਸਿਰ ਵੈਰੀ ਦੇ ਤੋਲਣੇ ਮੈਂ ਪਰ ਪਰ ਧੜੀਆਂ,
ਵਕਤ ਨਹੀਂ ਮਿਲਦਾ ਬੀਤਿਆ ਪੈ ਜਾਊ ਪਛਤਾਉਣਾ, ਮੈਂ ਤੁਹਾਡੇ ਕੋਲ ਆ ਗਿਆ ਮੇਰਾ ਦਿਲ ਨਾ ਠਾਉਣਾ,
ਗਲਤੀ ਮੇਰੀ ਮੈਂ ਗਿਆ ਕਿਉਂ ਗੁਰੂ ਦੇ ਡੇਰੇ, ਸ਼ਰਨ ਪਿਆ ਇਸਲਾਮ ਦੀ ਤਨ ਪਾਗਨ ਮੇਰੇ,
ਸਿਰ ਤੇ ਚੜਿਆ ਸ਼ਾਹ ਜੀ ਮੈਂ ਕਰਜ਼ਾ ਲਾਉਣਾ, ਮੈਂ ਤੁਹਾਡੇ ਕੋਲ ਆ ਗਿਆ ਮੇਰਾ ਦਿਲ ਨਾ ਠਾਉਣਾ,
ਘੋੜੇ ਲੈ ਗਏ ਤੁਸਾਂ ਦੇ ਨਹੀਂ ਮਿੱਤਰ ਸਾਡੇ, ਮੈਂ ਉਹਨਾਂ ਨੂੰ ਜਾਣਦਾ ਉਹ ਜਿੰਨੇ ਡਾਡੇ,
ਨਵੇਂ ਸਿਰੋਂ ਤੱਕ ਧੀਰ ਦਾ ਮੈਂ ਲੇਖ ਲਿਖਾਉਣਾ, ਮੈਂ ਤੁਹਾਡੇ ਕੋਲ ਆ ਗਿਆ ਮੇਰਾ ਦਿਲ ਨਾ ਠਾਉਣਾ,
ਕਿਸਮਤ ਘੜਨੀ ਜਦੋਂ ਮੈਂ ਸਤਿਗੁਰ ਨੂੰ ਫੜਿਆ, ਦੁਨੀਆ ਵੇਖੂ ਅਰਸ਼ ਤੇ ਮੇਰਾ ਰੁਤਬਾ ਚੜਿਆ,
ਜੱਗ ਨੂੰ ਜਿਹੜਾ ਜਚੇ ਨਾ ਉਹ ਗੀਤ ਨੀ ਗਾਉਣਾ, ਮੈਂ ਤੁਹਾਡੇ ਕੋਲ ਆ ਗਿਆ ਮੇਰਾ ਦਿਲ ਨਾ ਠਾਉਣਾ,
ਮੈਂ ਜਾਣੂ ਹਰ ਮੋੜ ਦਾ ਸਿਵਾਕ ਵੀ ਸਾਰੇ ਜੋ ਮੇਰੇ ਨਾਲ ਲੜਨਗੇ ਕੀ ਸਿੱਖ ਵਿਚਾਰੇ।
ਜਗਤ ਵਸੰਦਾ ਛੱਡ ਕੇ ਤੁਰ ਜਾਊ ਪਰਾਉਣਾ, ਮੈਂ ਤੁਹਾਡੇ ਕੋਲ ਆ ਗਿਆ ਮੇਰਾ ਦਿਲ ਨਾ ਠਾਉਣਾ।
ਫੌਜਾਂ ਦੋ ਮਨ ਪਾਉਂਦੀਆਂ ਮਨ ਪਾਉਂਦੀਆਂ, ਮੈਂ ਚੜ ਕੇ ਜਾਵਾ ਅਰਜ ਕਬੂਲੋ ਪੀਰ ਨੂੰ ਮੈਂ ਬੰਨ ਲਿਆਵਾਂ।
ਉਹ ਗੱਲ ਵਿਆ ਕੇ ਜਿੱਤ ਦੇ ਮੈਂ ਖਾਰੇ ਨਾਉਣਾ, ਮੈਂ ਤੁਹਾਡੇ ਕੋਲ ਆ ਗਿਆ ਮੇਰਾ ਦਿਲ ਨਾ ਠਾਉਣਾ।
ਗੱਲਾਂ ਕਰਕੇ ਕੀਲ ਲੈ ਕੀਲ ਲੈ ਹੁਣ ਵੱਡੇ ਸਿਆਣੇ, ਛੇਵੇਂ ਗੁਰ ਨੂੰ ਜਿੱਤਣਾ ਸੱਚ ਉਸ ਦੇ ਪਾਣੇ।
ਜੋਗੀ ਸ਼ੌਂਕੀ ਗੁਰਮੁਖਾ ਮਰਜ਼ੀ ਦਾ ਗਾਉਣਾ, ਮੈਂ ਤੁਹਾਡੇ ਕੋਲ ਆ ਗਿਆ ਮੇਰਾ ਦਿਲ ਨਾ ਟੋਣਾ।
ਇਸ ਤੋਂ ਅੱਗੇ ਕੀ ਹੋਇਆ, ਸਾਡੇ ਸਤਿਕਾਰਯੋਗ ਉਸਤਾਦ ਸਾਹਿਬ ਪਿਤਾ ਜੀ ਜੋਗੀ ਸਾਹਿਬ, ਇਹ ਤਾਂ ਉਹਨਾਂ ਦਾ ਹੁਕਮ ਸੀ ਕਿ ਬੇਟਾ 10 ਮਿੰਟ ਤੂੰ ਗੱਲਾਂ ਕਰ ਲੈ ਅਤੇ ਬਾਅਦ ਵਿੱਚ ਇੱਥੋਂ ਹੀ ਲੜੀ ਮੈਂ ਅੱਗੇ ਲੈ ਤੁਰਾਂਗਾ। ਸੋ ਅਗਲਾ ਪ੍ਰੋਗਰਾਮ ਬਜ਼ੁਰਗਾਂ ਕੋਲੋਂ ਸਰਵਣ ਕਰੋ।
ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਪੈਦੇ ਖਾਂ ਕੌਣ ਸੀ। ਇਹ ਆਲਮ ਪਿੰਡ ਦਾ ਗਲਜਈ ਪਠਾਣ ਆ। ਇਹਦੇ ਨਿੱਕੇ ਹੁੰਦੇ ਦੇ ਮਾਪੇ ਮਰ ਗਏ, 6ਵੇਂ ਪਾਤਸ਼ਾਹ ਮਹਾਰਾਜ ਨੇ ਇਹਨੂੰ ਯਤੀਮ ਸਮਝ ਕੇ ਪਾਲਿਆ। ਜਿੱਥੇ 6ਵੇਂ ਪਾਤਸ਼ਾਹ ਨੇ ਇਹਨੂੰ ਬੁਲਾਇਆ ਸੀ ਉੱਥੇ ਗੁਰਦੁਆਰਾ ਹੁਣ ਟਾਹਲੀ ਸਾਹਿਬ ਹੈ। ਇਹ ਜਵਾਨ ਹੋ ਗਿਆ, ਐਡਾ ਜਵਾਨ ਹੋ ਗਿਆ, ਇੰਨੀਆਂ ਖੁਰਾਕਾਂ ਦਿੱਤੀਆਂ, ਐਡਾ ਭਲਵਾਨ ਬਣਾਇਆ ਕਿ ਪੈਦੇ ਖਾਂ ਦੀ ਬਾਬਤ ਲਿਖਿਆ ਜੋ ਮੈਂ ਪੜ੍ਹਿਆ ਵੀ ਇਹ ਚਾਂਦੀ ਦੇ ਰੁਪਈਏ ਨੂੰ ਦੋਵਾਂ ਪੋਟਿਆਂ 'ਚ ਮਲ ਦੇਵੇ ਅਤੇ ਦੋਵਾਂ ਪਾਸਿਆਂ ਦੇ ਅੱਖਰ ਮੇੜ ਦਿੰਦਾ ਸੀ। ਦੋ ਝੋਟੇ ਭਿੜਦੇ ਹੋਣ, ਦੋਵਾਂ ਬਾਹਾਂ ਦੇ ਬਲ ਨਾਲ ਇਹ ਪੈਦੇ ਖਾਂ ਝੋਟੇ ਭਿੜਨੋਂ ਹਟਾ ਸਕਦਾ ਸੀ। ਇਹ ਪੈਦੇ ਖਾਂ ਬੜਾ ਜਵਾਨ ਸੀ ਪਰ ਇਹ 6ਵੇਂ ਪਾਤਸ਼ਾਹ ਦਾ ਜ਼ੋਰ ਨਹੀਂ ਸੀ ਕਰਾ ਸਕਦਾ। ਇਹਨੂੰ ਮਾਣ ਹੈ ਕਿ ਮੈਂ ਘੋੜੇ 'ਤੇ ਚੜ੍ਹਿਆ ਹੋਵੇ ਅਸਵਾਰ, ਉਹਦੀਆਂ 4 ਲੱਤਾਂ ਵਲ ਕੇ ਸਣੇ ਅਸਵਾਰ ਦੇ ਘੋੜੇ ਨੂੰ ਚੁੱਕ ਕੇ ਤੁਰ ਸਕਦਾ, ਮੇਰਾ ਮੁਕਾਬਲਾ ਕੌਣ ਕਰ ਸਕਦਾ ਹੈ। ਇਹਨੇ ਆਖਿਆ ਪਾਤਸ਼ਾਹ ਸ਼ਾਹਜਹਾਨ, 6ਵੇਂ ਪਾਤਸ਼ਾਹ ਦੇ ਕੋਲ ਕੋਈ ਜਵਾਨ ਨਹੀਂ, ਇੱਕੋ ਹੀ ਵਿਧੀ ਚਾਹੁੰਦਾ, ਉਹ ਮੇਰਾ ਮੁਕਾਬਲਾ ਨਹੀਂ ਕਰ ਸਕਦਾ। ਮੈਨੂੰ ਹੁਕਮ ਦਿਓ, ਫੌਜ ਦਿਓ ਮੇਰੀ ਮਰਜ਼ੀ ਦੀ, ਇਹ ਮੇਰੀ ਗਲਤੀ ਆ ਕਿ ਅੱਗੇ ਮੈਂ ਤੁਹਾਡੇ ਖਿਲਾਫ ਲੜਦਾ ਰਿਹਾ, ਉਹਨਾਂ ਦੀ ਜਿੱਤ ਕਰਾਉਂਦਾ ਰਿਹਾ। ਹੁਣ ਮੈਂ ਇਸਲਾਮ ਦੀ ਕਸਮ ਖਾਨਾ ਕਿ ਤੁਹਾਨੂੰ ਜਿਤਾਊਂਗਾ, ਗੁਰੂ ਦੀ ਹਾਰ ਹੋਏਗੀ। ਸ਼ਾਹਜਹਾਨ ਪਾਤਸ਼ਾਹ ਸੋਚੀ ਪੈ ਗਿਆ। ਸ਼ਾਹਜਹਾਨ ਸੋਚਦਾ ਹੈ ਕਿ 3 ਜੰਗਾਂ ਸਰਕਾਰ ਨੇ ਅੱਗੇ ਲੜੀਆਂ ਨੇ, ਉਹ 3 ਹਾਰੀਆਂ ਨੇ। ਸ਼ਾਹਜਹਾਨ ਜਾਣਦਾ ਹੈ ਕਿ ਜਿੰਨੇ ਜਰਨੈਲ ਗਏ ਸੀ ਉਹਨਾਂ 'ਚੋਂ ਜਿਉਂਦਾ ਪਰਤ ਕੇ ਕੋਈ ਨਹੀਂ ਆਇਆ। ਇਹ ਬੱਚਿਆਂ ਦੀ ਖੇਡ ਨਹੀਂ 6ਵੇਂ ਪਾਤਸ਼ਾਹ ਨੂੰ ਜਿੱਤਣਾ। ਫਿਰ ਸ਼ਾਹਜਹਾਨ ਦੇ ਮਨ ਵਿੱਚ ਇੱਕ ਗੱਲ ਆਈ ਵੀ ਯਾਰੋ, ਜੇ ਰਾਵਣ ਹਾਰ ਸਕਦਾ ਹੈ, 4 ਵੇਦ ਦਾ ਬਗਤਾ ਹਾਰ ਸਕਦਾ ਹੈ, ਤਾਂ ਫਿਰ 6ਵਾਂ ਪਾਤਸ਼ਾਹ ਕੀ ਹੈ। ਭਾਈ ਜੇ ਰਾਵਣ ਦੀ ਗੱਲ ਕਰੀਏ, ਰਾਵਣ ਵਰਗਾ ਧਰਮੀ ਇਨਸਾਨ ਨਹੀਂ ਪੜ੍ਹਨ ਵਿੱਚ ਆਉਂਦਾ। ਅਸੀਂ ਭਗਵਾਨ ਰਾਮ ਚੰਦਰ ਨੂੰ ਮੱਥਾ ਟੇਕਦੇ ਹਾਂ, ਪਰ ਇਤਿਹਾਸ ਪੜ੍ਹੀਏ ਤਾਂ ਮੱਥਾ ਪਤਾ ਲੱਗਦਾ ਹੈ ਰਾਵਣ ਦੀ ਭੈਣ ਸੂਬਨਕਾ ਲਛਮਣ ਨਾਲ ਗੱਲਾਂ ਕਰਦੀ ਹੈ, ਰਾਮ ਚੰਦਰ ਦੇ ਭਰਾ ਨਾਲ ਗੱਲਾਂ ਕਰਦੀ ਹੈ ਵੀ ਤੇਰੀ ਸਲਾਹ ਹੈ ਮੇਰੇ ਨਾਲ ਵਿਆਹ ਕਰਾਉਣ ਦੀ। ਉਦੋਂ ਰਿਵਾਜ ਸੀ ਵੀ ਕੁੜੀਆਂ ਮੁੰਡੇ ਗੱਲ ਕਰ ਲੈਂਦੇ ਸਨ ਮੇਲੇ ਵਿੱਚ ਵੀ ਅਸੀਂ ਸ਼ਾਦੀ ਕਰਾਉਣੀ ਹੈ। ਰਾਮ ਚੰਦਰ ਐਡਾ ਹੋਸ਼ਾ ਹੈ, ਇਹਨੇ ਵੇਖਿਆ ਮੇਰੇ ਭਰਾ ਨਾਲ ਰਾਵਣ ਦੀ ਭੈਣ ਗੱਲਾਂ ਕਰਦੀ ਆ, ਉਹਦੀ ਨੱਕ ਵੜ ਦਿੱਤਾ, ਉਹਦੀ ਗੁੱਤ ਵੜ ਦਿੱਤੀ, ਉਹਦਾ ਮੂੰਹ ਕਾਲਾ ਕਰ ਦਿੱਤਾ, ਉਹਦਾ ਸਿਰ ਮੁੰਨ ਕੇ ਘੱਲ ਦਿੱਤਾ। ਉਹ ਗਈ ਆਪਣੇ ਭਰਾ ਕੋਲ, ਉਹਨੇ ਫਰਿਆਦ ਕੀਤੀ। ਹੁਣ ਮਸਲਾ ਇਹ ਆ ਵੇਖਣਾ ਹੈ ਵੀ ਰਾਮ ਚੰਦਰ 'ਚ ਅਤੇ ਰਾਵਣ 'ਚ ਫਰਕ ਕਿੰਨਾ ਹੈ। ਰਾਵਣ ਧਰਮੀ ਹੈ, ਬ੍ਰਾਹਮਣ ਹੈ, ਕਹਿੰਦਾ ਇਹ ਠੀਕ ਹੈ ਮੇਰੀ ਭੈਣ ਦੀ ਬੀਤੀ ਹੋਈ ਆ, ਮੈਂ ਬਦਲਾ ਲੈਣਾ ਹੈ। ਉਹ ਸੀਤਾ ਨੂੰ ਚੁੱਕ ਕੇ ਲੈ ਆਇਆ, ਆਪਣੇ ਅਸ਼ੋਕ ਬਾਗ ਵਿੱਚ ਲੈ ਆਇਆ, ਪਰ ਉਹਦੇ ਧਰਮ ਦੀ ਗੱਲ ਵੇਖੋ, ਕਹਿੰਦਾ ਸੀਤਾ ਮੈਂ ਗੱਲ ਵਿਆਹੀ ਆ, ਤੇਰੇ ਬੰਦੇ ਨੇ ਮੇਰੇ 'ਤੇ ਵਾਅਦਾ ਕੀਤਾ ਸੀ, ਮੈਂ ਤੈਨੂੰ ਚੁੱਕ ਲਿਆਂਦਾ, ਪਰ ਸੀਤਾ ਜਿੰਨਾ ਚਿਰ ਤੇਰਾ ਦਿਲ ਨਾ ਮੰਨੇ ਮੈਂ ਤੈਨੂੰ ਉਂਗਲ ਨਹੀਂ ਲਾਊਂਗਾ। ਹੁਣ ਕਿਆਸ ਤੁਸੀਂ ਕਰ ਲਓ ਭਈ ਰਾਮ ਚੰਦਰ ਤੇ ਰਾਵਣ ਚ ਫਰਕ ਕਿੰਨਾ। ਸਿੱਧਾ ਸਿੱਧਾ ਹੈ ਕਿ ਰਾਵਣ ਧਰਮੀ ਹੈ। ਸੋਚਦਾ ਸ਼ਾਹਜਹਾਨ ਪਾਤਸ਼ਾਹ ਵੀ ਜੇ ਏਡਾ ਬੰਦਾ ਜਿੱਤਿਆ ਜਾ ਸਕਦਾ ਹੈ, ਏਡੇ ਬੰਦੇ ਦੀ ਹਾਰ ਹੋ ਸਕਦੀ ਆ, ਕਿਉਂਕਿ ਉਹਦਾ ਘਰ ਪਾਟ ਗਿਆ। ਰਾਵਣ ਦਾ ਭਰਾ ਭਵਿਸ਼ਨ, ਲੋਕ ਆਉਂਦੇ ਭਵਿਸ਼ਨ ਭਗਤ ਹੈ, ਮੈਂ ਕਹਿੰਦਾ ਭਵਿਸ਼ਨ ਭਗਤ ਨਹੀਂ। ਸਾਡੇ ਜ਼ਿਲ੍ਹੇ ਗੁਰਦਾਸਪੁਰ ਦਾ ਇੱਕ ਕਵੀ ਹੋਇਆ, ਕਹਿੰਦਾ ਲੋਕ ਕਹਿੰਦੇ ਭਵਿਸ਼ਨ ਇੱਕ ਭਗਤ ਹੋਇਆ, ਮੈਂ ਤਾਂ ਕਹਿੰਦਾ ਵੱਡਾ ਗਦਾਰ ਸੀ ਉਹ ਜਿਹਨੇ ਭਰਾ ਨਾਲ ਦਗਾ ਕੀਤਾ। ਸ਼ਾਹਜਹਾਨ ਸੋਚਦਾ ਹੋ ਸਕਦਾ ਹੁਣ ਅਸੀਂ ਜਿੱਤ ਜਾਈਏ, ਕਿਉਂਕਿ ਛੇਵੇਂ ਪਾਤਸ਼ਾਹ ਦਾ ਘਰ ਪਾਟ ਗਿਆ। ਇਤਿਹਾਸਕਾਰ ਲਿਖਦਾ ਸ਼ਾਹਜਹਾਨ ਦਰਬਾਰ ਲਾ ਇੱਕ ਬਣਤ ਬਣਾਈ, ਉਹਨੇ ਸੱਦੇ ਸਾਰੇ ਸੂਰਮੇ ਕਰ ਹੁਕਮ ਸੁਣਾਈ, ਉਹਨੇ ਮੂਹਰੇ ਖਾਨਾ ਜੋਧਿਆਂ ਤਲਵਾਰ ਟਕਾਈ। ਕਹਿੰਦਾ ਓਏ ਕੌਲਾਂ ਲੈ ਗਏ ਕੱਢ ਕੇ ਕਾਜੀ ਦੀ ਜਾਈ, ਲੈ ਗਏ ਦਿਸ਼ਾਲੇ ਪੱਟੀਓਂ ਕਰ ਧੱਕੇ ਸ਼ਾਹੀ, ਓਏ ਘੋੜੇ ਲੈ ਗਏ ਕੱਢ ਕੇ ਦੋਵੇਂ ਦਰਿਆਈ, ਕਿਸੇ ਦਿਨ ਛੀਨ ਲੈਣਗੇ ਸਾਡੀ ਬਾਦਸ਼ਾਹੀ, ਓਏ ਕਲਮਾ ਪੜ੍ਹ ਕੇ ਨਬੀ ਦਾ ਕਰ ਦਿਓ ਚੜ੍ਹਾਈ। ਕੋਈ ਵੀ ਨਾ ਉੱਠਿਆ, ਜਾਣਦੇ ਸੀ ਵੀ ਤਿੰਨ ਜੰਗਾਂ ਸਰਕਾਰ ਹਾਰ ਬੈਠੀ ਹੈ, ਕੋਈ ਨਹੀਂ ਜਿੱਤੇਗਾ। ਹੁਣ ਮਿਹਣੇ ਮਾਰਦਾ ਸ਼ਾਹਜਹਾਨ ਪਾਤਸ਼ਾਹ, ਕਹਿੰਦਾ ਡਰਦੇ ਹੋ ਸਾਧ ਕੋਲੋਂ ਡਰਦੇ ਹੋ, ਇਹਦਾ ਮਤਲਬ ਹੁਣ ਮੈਨੂੰ ਜਾਣਾ ਪਵੇਗਾ। ਇਹ ਅਣਖ ਦਾ ਮਾਰਿਆ ਕਾਲੇ ਖਾਂ ਜਰਨੈਲ ਉੱਠਿਆ। ਕੌਣ ਹੈ ਕਾਲੇ ਖਾਂ? ਦੱਸਣ ਦੀ ਕੋਸ਼ਿਸ਼ ਕਰਾਂ। ਕਾਲੇ ਖਾਂ ਦਾ ਭਰਾ ਮੁਕਲਸ ਖਾਂ ਜਰਨੈਲ ਛੇਵੇਂ ਪਾਤਸ਼ਾਹ ਦੇ ਹੱਥੋਂ ਪਿਪਲੀ ਸਾਹਿਬ ਵਾਲੀ ਜੰਗ ਵਿੱਚ ਮਾਰਿਆ ਗਿਆ ਸੀ। ਕਾਲੇ ਖਾਂ ਨੇ ਸੋਚਿਆ ਹੋਏ ਭਰਾ ਦੀ ਮੌਤ ਦਾ ਬਦਲਾ ਲੈਣ ਜਾਈਏ, ਮਾਰੇ ਜਾਵਾਂਗੇ, ਲੋਕ ਕਹਿਣਗੇ ਭਰਾ ਦੀ ਮੌਤ ਦਾ ਬਦਲਾ ਲੈਣ ਗਿਆ ਸੀ। ਇਹਨੇ ਚੁੱਕੀ ਹੈ ਤਲਵਾਰ, ਗੱਲ ਸੁਣ ਕੇ ਕਾਲੇ ਖਾਨ ਨੇ ਕਰ ਲਈ ਤਿਆਰੀ, ਉਹਨੇ ਚੁਣਵੀਂ ਫੌਜ ਵੰਗਾਰ ਲਈ ਮਰਜ਼ੀ ਦੀ ਸਾਰੀ। ਉਹਦੇ ਅੱਗੇ ਲੱਗ ਕੇ ਤੁਰ ਪਿਆ ਪੈਂਦਾ ਹੰਕਾਰੀ, ਕਹਿੰਦਾ ਛੇਵੇਂ ਗੁਰਾਂ ਨਾਲ ਲੜੂ ਮੈਂ ਗੱਲ ਦਿਲ ਵਿੱਚ ਧਾਰੀ। ਫਿਰ ਗੱਜਿਆ ਗਾਜੀ ਕੁਤਬ ਖਾਂ ਪੈਂਦੇ ਖਾਂ ਦੇ ਚਾਚੇ ਦਾ ਪੁੱਤ ਭਰਾ, ਜਲੰਧਰ ਦਾ ਸੂਬੇਦਾਰ। ਫਿਰ ਗੱਜਿਆ ਗਾਜੀ ਕੁਤਬ ਖਾਂ ਉਹ ਮੋਟਾ ਠੁੱਲਾ, ਉਹਨੇ ਸਿਰ ਦੇ ਉੱਤੇ ਪਾ ਲਿਆ ਫਲਾਦੀ ਕੁੱਲਾ, ਕਹਿੰਦਾ ਛੇਵੇਂ ਗੁਰਾਂ ਨਾਲ ਮੈਂ ਲੜੂੰ ਪਿੜ ਕਰਕੇ ਖੁੱਲਾ, ਉੜ ਧੂੜ ਚੜੂ ਅਸਮਾਨ ਤੇ ਜਿਉਂ ਹਨੇਰੀ ਬੁੱਲਾ, ਫਿਰ ਕਿਤੇ ਟੋਏ ਤੀਰ ਅਸਮਾਨ ਖਾਂ ਪੈਂਦੇ ਖਾਂ ਦਾ ਜਵਾਈ ਸਕਾ, ਸਾਰੇ ਪੁਆੜੇ ਦਾ ਮੁੱਢ ਜਿਹੜਾ ਕਿਤੇ ਟੋਏ ਤੀਰ ਅਸਮਾਨ ਖਾਂ। ਆਖੇ ਸਿੱਖ ਮਕਾਉਣੇ, ਉਹ ਆਖੇ ਮਿਣ ਮਿਣ ਸਿੱਖਾਂ ਦੇ ਮੈਂ ਮੋਸ਼ੇ ਪਾਉਣੇ, ਕਹਿੰਦਾ ਧਰਤੀ ਉੱਤੇ ਸੂਰਮੇ ਮੁੜ ਮੁੜ ਨਹੀਂ ਆਉਣੇ, ਪਰ ਜੋਗੀ ਸਿੰਘਾਂ ਸਿੱਖ ਵੀ ਨਹੀਂ ਖੰਡ ਖਡਾਉਣੇ। 50,000 ਫੌਜ ਚੜ੍ਹੀ ਹੈ ਲਾਹੌਰ ਤੋਂ, ਰਸਤੇ ਵਿੱਚ ਆਉਂਦਿਆਂ 5 ਜਰਨੈਲ ਚੜ੍ਹੇ ਨੇ, ਵੱਡਾ ਜਰਨੈਲ ਕਾਲੇ ਖਾਂ, ਛੋਟਾ ਜਰਨੈਲ ਅਨਵਰ ਖਾਂ, ਛੋਟਾ ਜਰਨੈਲ ਪੈਂਦੇ ਖਾਂ, ਛੋਟਾ ਜਰਨੈਲ ਕੁਤਬ ਖਾਂ, 5ਵਾਂ ਜਰਨੈਲ ਪੈਂਦੇ ਖਾਂ ਦਾ ਜਵਾਈ ਅਸਮਾਨ ਖਾਂ। 50,000 ਫੌਜ ਲੈ ਕੇ ਚੜ੍ਹੇ ਨੇ ਲਾਹੌਰ ਤੋਂ ਆਉਂਦਿਆਂ ਕਰਤਾਰਪੁਰ ਤੱਕ, ਇਹਨਾਂ 25,000 ਮੁੰਡਾ ਨਵਾਂ ਭਰਤੀ ਕਰ ਲਿਆ ਛੋਟੇ ਮੀਰ। ਪੈਂਦੇ ਖਾਂ ਦੇ ਸਹੁਰੇ ਪਿੰਡ ਛਾਉਣੀ ਪਾ ਕੇ ਬਹਿ ਗਏ। ਪੈਂਦੇ ਖਾਂ ਆਪਣੇ ਆ ਜਰਨੈਲਾਂ ਨੂੰ, 75,000 ਜਰਨੈਲਾਂ ਨੂੰ ਦਲੇਰੀ ਦਿੰਦਾ, ਕਹਿੰਦਾ ਓਏ ਸਿੱਖ ਰੋਟੀ ਤੇ ਅਚਾਰ ਵੀ ਨਹੀਂ, ਆਟੇ ਵਿੱਚ ਲੂਣ ਵੀ ਨਹੀਂ, ਕੱਲ ਦਾ ਦਿਨ ਅਸੀਂ ਜਿੱਤ ਦਾ ਮਨਾਉਣਾ। ਦੂਸਰਾ ਦਿਨ ਚੜ੍ਹਿਆ, ਪੈਂਦੇ ਖਾਂ ਨੂੰ ਧੀਰਮਲ ਦੀ ਚਿੱਠੀ ਮਿਲੀ। ਇਹ ਧੀਰਮਲ ਕੌਣ ਆ? ਬਾਬੇ ਗੁਰਦਿੱਤੇ ਦਾ ਪੁੱਤਰ ਤੇ ਛੇਵੇਂ ਪਾਤਸ਼ਾਹ ਦਾ ਪੋਤਰ ਆ। ਇਹ ਚਿੱਠੀ ਵਿੱਚ ਲਿਖਦਾ ਪੈਂਦੇ ਖਾਨਾ, ਤੂੰ ਬੜਾ ਸਿਆਣਾ ਹੈ, ਤੂੰ ਮੇਰੇ ਬਾਬੇ ਨਾਲ ਲੜ ਕੇ ਚਲ ਗਿਆ, ਤੂੰ ਬੜੀ ਚੰਗੀ ਗੱਲ ਕੀਤੀ ਹੈ, ਹੁਣ ਮੇਰੇ ਬਾਬੇ ਦੀ ਵੀ ਮੌਤ ਹੋ ਜਾਣੀ ਆ, ਮੇਰੇ ਪਿਓ ਬਾਬੇ ਗੁਰਦਿੱਤੇ ਦੀ ਵੀ ਮੌਤ ਹੋ ਜਾਣੀ ਆ, ਮੈਂ ਤੈਨੂੰ ਸਿਫਾਰਿਸ਼ ਕਰਦਾ, ਮੈਂ ਤੈਨੂੰ ਦਿੰਦਾ ਆਸ਼ੀਰਵਾਦ, ਤੇਰੀ ਹੋਊਗੀ ਜਿੱਤ। ਪਰ ਗੱਲ ਇਹ ਪੈਂਦੇ ਖਾਨਾ, ਬਾਦਸ਼ਾਹ ਨੂੰ ਕਹਿ ਕੇ ਇਹ ਗੁਰਗੱਦੀ ਮੈਨੂੰ ਦਵਾਉਣੀ ਹੋਏਗੀ। ਚੜ੍ਹਿਆ ਦਿਨ ਭਾਈ, ਤਿਆਰੀ ਕਰਕੇ ਜਿਵੇਂ ਪੈਂਦੇ ਖਾਂ ਦੀ ਫੌਜ ਨੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਜਿੱਤਣ ਨੂੰ ਹਮਲਾ ਕਰਨ ਦੀ ਤਿਆਰੀ ਕੀਤੀ। ਇਹ ਲਿਖਿਆ ਸੀ ਧੀਰਮਲ ਨੇ ਵੀ ਹਮਲਾ ਰਾਤ ਕਰਿਓ, ਤੁਹਾਡੀ ਤਾਂ ਜਿੱਤ ਹੋਣੀ ਆ। 23 ਅਤੇ 24 ਹਾੜ ਦੀ ਵਿਚਲੀ ਰਾਤ ਨੂੰ ਅੱਧੀ ਰਾਤ ਮਸਾਲਾਂ ਜਗਾ ਕੇ ਜਿਵੇਂ 75,000 ਨੇ ਹਮਲਾ ਕੀਤਾ ਅਤੇ ਜਿਵੇਂ 1800 ਜਵਾਨ ਨੇ ਇਹਨਾਂ ਦੇ ਹਮਲੇ ਦਾ ਜਵਾਬ ਦਿੱਤਾ, ਜੋਗੀ ਕਵੀਸ਼ਰ ਦਾ ਜਥਾ ਐਂ ਬਿਆਨ ਕਰਦਾ ਹੈ।
ਖਾ ਪੀ ਕੇ ਮਸਤਿਆਂ ਨੇ ਆਖਾਂ ਚੋਟ ਨਗਾਰੇ ਲਾ ਕੇ
ਨਹੀਂ ਸਿੱਖੀ ਵਧਣ ਦੇਣੀ ਮੁੜਨਾ ਨਾਮ ਨਿਸ਼ਾਨ ਮਟਾ ਕੇ
ਅਹਿਮਦ ਦੇ ਮਸਾਲਾਂ ਦੀ ਖੇਡਣ ਲੱਗੇ ਖੂਨ ਦੀ ਹੋਲੀ ਪੌਣਾ ਲੱਖ ਫੌਜ ਸਣੇ ਲੜਦੀ ਪੈਦੇ ਖਾਂ ਦੀ ਟੋਲੀ
ਖਾ ਪੀ ਕੇ ਮਸਤਾਂ ਨੇ ਆਖਾ ਚੋਟ ਨਗਾਰੇ ਲਾ ਕੇ ਨਹੀਂ ਸਿੱਖੀ ਵਧਣ ਦੇਣੀ ਮੁੜਨਾ ਨਾਮ ਨਿਸ਼ਾਨ ਮਟਾ ਕੇ
ਮਦਦ ਮਸਾਲਾ ਦੀ ਖੇਡਣ ਲੱਗੇ ਖੂਨ ਦੀ ਹੋਲੀ ਪੌਣਾ ਲੱਖ ਫੌਜ ਸਣੇ ਲੜਦੀ ਪੈਦੇ ਖਾਲੀ ਟੋਲੀ
ਸਤਿਗੁਰ ਦੇ ਜੋਧਿਆਂ ਨੇ ਜੋਧੇ ਮਾਰ ਮਾਰ ਕੇ ਪੰਨੇ ਇੱਕ ਪਾਸਿਓਂ ਤੇਗ ਵਜੇ ਪਲ ਵਿੱਚ ਲੰਘਦੀ ਦੂਜੇ ਬੰਨੇ
ਮਰਦੇ ਨੂੰ ਗਲ ਲਾ ਕੇ ਮਿਲਦੀ ਹੋਣੀ ਨਾਰ ਵਿਚੋਲੀ ਪੌਣਾ ਲੱਖ ਫੌਜ ਸਣੇ ਲੜਦੀ ਪੈਦੇ ਖਾਂ ਦੀ ਟੋਲੀ
ਸਿੱਖਾਂ ਦੇ ਤੀਰਾਂ ਨੇ ਪਹਿਲਾਂ ਸੁੱਟੇ ਮਸਾਲਾਂ ਵਾਲੇ ਕਈ ਆਸ਼ਕ ਹੂਰਾਂ ਦੇ ਚੱਲੇ ਪਾਬਿਸ਼ਤਾਂ ਨੂੰ ਚੱਲੇ
ਤਰਲੇ ਲੈ ਯਾਰਾਂ ਦੇ ਤੁਰ ਗਏ ਮੁੰਡਾ ਨੇ ਹਮਜੋਲੀ ਪੌਣਾ ਲੱਖ ਫੌਜ ਸਣੇ ਲੜਦੀ ਪੈਦੇ ਖਾਂ ਦੀ ਟੋਲੀ
ਜਦ ਸਾਵੇਂ ਮੌਤ ਸੇ ਡਰਦੀ ਖਲ ਕਈਆਂ ਦੀ ਤਿੜਕੇ ਮਖਣੀ ਦਿਆਂ ਪਲਿਆਂ ਨੂੰ ਰਣ ਵਿੱਚ ਤੇਗ ਮਧਾਣੀ ਰਿੜਕੇ
ਮਨ ਪਾਉਂਦੇ ਪੇੜ ਪਿੜੇ ਉਹ ਤਾਕਤ ਤੀਰਾਂ ਦੇ ਨਾਲ ਤੋਲੀ ਪੌਣਾ ਲੱਖ ਫੌਜ ਸਣੇ ਲੜਦੀ ਪੈਦੇ ਖਾਂ ਦੀ ਟੋਲੀ
ਭਵਟਾਂ ਦੀ ਡਾਰ ਜਿਵੇਂ ਤਾਕੇ ਸ਼ਮਾ ਮਰਨ ਨੂੰ ਆਉਂਦੀ ਚਾ ਧਰਮ ਤੋਂ ਮਰਨੇ ਦਾ ਸਿੱਖੀ ਗੀਤ ਗੁਰਾਂ ਦੇ ਗਾਉਂਦੀ
ਚਾ ਲੱਥੇ ਕੁਵਾਰਿਆਂ ਦੇ ਮੌਤ ਦੀ ਕਈਆਂ ਵਿਆਹ ਲਈ ਡੋਲੀ ਪੌਣਾ ਲੱਖ ਫੌਜ ਸਣੇ ਲੜਦੀ ਪੈਦੇ ਖਾਂ ਦੀ ਟੋਲੀ
ਚੰਦ ਵਰਗਿਆਂ ਦੇ ਬਿਧੀ ਚੰਦ ਵਰਗਿਆਂ ਦੇ ਜਿਹੜਾ ਖਾਨ ਸਾਹਮਣੇ ਆਵੇ ਲੈ ਟਿਕਟ ਬਹਿਸ਼ਤਾਂ ਦੀ ਸਿੱਧਾ ਵੱਲ ਹੂਰਾਂ ਦੇ ਜਾਵੇ
ਪੈਦੇ ਖਾਂ ਅੰਮ੍ਰਿਤ ਚ ਹੱਥੀ ਯਾਰ ਆਪ ਤੂੰ ਕੋਲੀ ਪੌਣਾ ਲੱਖ ਫੌਜ ਸਣੇ ਲੜਦੀ ਪੈਦੇ ਖਾਂ ਦੀ ਟੋਲੀ
ਢਾਲੇ ਨੂੰ ਚੁੰਮ ਲਿਆ ਰਣ ਦੇ ਵਿੱਚ ਤਲਵਾਰ ਨੇ ਆ ਕੇ ਲਹੂ ਪੀਤਾ ਤੀਰਾਂ ਨੇ ਛਾਤੀ ਵੈਰੀ ਦੀ ਜਾ ਜਾ ਕੇ
ਹੰਕਾਰੇ ਖਾਨਾਂ ਦੀ ਉਹ ਪਿੜ ਵਿੱਚ ਪੱਗ ਜਵਾਨਾਂ ਰੋਲੀ ਪੌਣਾ ਲੱਖ ਫੌਜ ਸਣੇ ਲੜਦੀ ਪੈਦੇ ਖਾਂ ਦੀ ਟੋਲੀ
ਤਾਂ ਰੁਲਣ ਪਏ ਤੜਫਣ ਖਾਨ ਗੋਸ਼ਤਾਂ ਖਾਣੇ ਮਣ ਮਣ ਦੇ ਰੁਲਦੇ ਜੋ ਬੀਕਾਨੇਰ ਥਲੀ ਹਦਵਾਣੇ
ਸਾਧ ਤੇ ਆਗ ਤੁਰੇ ਪਰ ਨਾ ਗੰਢ ਦਿਲਾਂ ਦੀ ਖੋਲੀ ਪੌਣਾ ਲੱਖ ਫੌਜ ਸਣੇ ਲੜਦੀ ਪੈਦੇ ਖਾਂ ਦੀ ਟੋਲੀ
ਆਸਾਂ ਟੁੱਟ ਗਈਆਂ ਜਿੱਤਿਆ ਗੁਰੂ ਨੀ ਜਾਣਾ ਲੜਕੇ ਜਿੱਤਿਆ ਗੁਰੂ ਨੀ ਜਾਣਾ ਲੜਕੇ ਪੁਲ ਕੀਤੀ ਦਿਸਣ ਲੱਗੀ ਆਇਆ ਕਿਉਂ ਲਾਹੌਰੋਂ ਚੜਕੇ
ਪੈਦੇ ਨੂੰ ਇੱਜ਼ਤ ਦੀ ਉਹ ਸੀਨੇ ਤੀਰ ਮਾਰਦਾ ਗੋਲੀ ਪੌਣਾ ਲੱਖ ਫੌਜ ਸਣੇ ਲੜਦੀ ਪੈਦੇ ਖਾਂ ਦੀ ਟੋਲੀ
ਪੌਣਾ ਲੱਖ ਇੱਕ ਪਾਸੇ ਦੂਜੇ ਪਾਸੇ 118 ਜੋ ਮਰਦੇ ਧਰਮੇ ਉਤੋਂ ਲੋਕੀ ਗਾਉਣ ਉਹਨਾਂ ਦੀਆਂ ਵਾਰਾਂ
ਜੋਗੀ ਸਰਦਾਰ ਕਈ ਬੋਲਣ ਪਏ ਗੁਰਮੁਖ ਦੀ ਬੋਲੀ ਪੌਣਾ ਲੱਖ ਫੌਜ ਸਣੇ ਲੜਦੀ ਪੈਦੇ ਖਾਂ ਟੋਲੀ
ਕਾਲੇ ਖਾਂ ਜਰਨੈਲ ਬੜਾ ਸਿਆਣਾ ਸੀ ਸਿਆਣਾ ਜਰਨੈਲ ਉਹ ਹੁੰਦਾ ਜਿਹੜਾ ਕੌਮੀ ਨੁਕਸਾਨ ਹੋਣ ਤੋਂ ਬਚਾ ਲਏ ਬਾਬਾ ਬੰਦਾ ਸਿੰਘ ਬਹਾਦਰ ਸਿੱਖਾਂ ਦਾ ਪਹਿਲਾ ਬਾਦਸ਼ਾਹ ਇੱਕੋ ਹੀ ਨੀਤੀ ਦਾ ਮਾਲਕ ਸੀ ਕਿ ਜੇ ਆਪਣਾ ਨੁਕਸਾਨ ਹੁੰਦਾ ਵੇਂਦਾ ਸੀ ਤਾਂ ਫੌਜ ਪਿੱਛੇ ਹਟਾ ਲੈਂਦਾ ਸੀ ਕਾਲੇ ਖਾਂ ਨੇ ਸੋਚਿਆ ਰਾਤ ਦੇ ਹਨੇਰੇ ਵਿੱਚ ਮੇਰੀ ਫੌਜ ਬਹੁਤੀ ਮਰ ਰਹੀ ਹੈ ਇੱਕ ਮੈਂ ਗੱਲ ਛੱਡ ਗਿਆ ਯਾਰਾ ਪਤਾ ਨਹੀਂ 16 ਨੇ ਤਾਂ ਸੱਚ ਨਹੀਂ ਜਾਪਦੀ ਪਰ ਲਿਖੀ ਹੋਈ ਆ ਇਤਿਹਾਸ ਵਿੱਚ ਕਿ ਜੰਗ ਦਾ ਹੱਲਾ ਕਰਨ ਤੋਂ ਪਹਿਲਾਂ ਅਨਵਰ ਖਾਂ ਪਠਾਨ 6ਵੇਂ ਪਾਤਸ਼ਾਹ ਕੋਲ ਪਹੁੰਚਾ ਵਕੀਲ ਬਣ ਕੇ ਕਹਿਣ ਲੱਗਾ ਮਹਾਰਾਜ ਇੱਕ ਗੱਲ ਕਰ ਲਈਏ ਮਹਾਰਾਜ ਕਹਿੰਦੇ ਦੱਸ ਕਹਿੰਦਾ ਗੱਲ ਇਹ ਹੈ ਕਿ ਸ਼ਤਰੰਜ ਦੀ ਬਾਜੀ ਲਾ ਲਈਏ ਜੇ ਤਾਂ ਜਿੱਤ ਜਾਓ ਤੁਸੀਂ ਅਤੇ ਅਸੀਂ ਲੈ ਜਾਵਾਂਗੇ ਫੌਜਾਂ ਵਾਪਸ ਜੇ ਜਿੱਤ ਜਾਵਾਂ ਮੈਂ ਅਤੇ ਤੁਸੀਂ ਕਰਤਾਰਪੁਰ ਖਾਲੀ ਕਰ ਦਿਓ ਇਤਿਹਾਸ ਵਿੱਚ ਲਿਖਿਆ ਮਿਲਦਾ ਕਿ 6ਵੇਂ ਪਾਤਸ਼ਾਹ ਕਹਿੰਦੇ ਅਸੀਂ ਕਦੀ ਜੂਆ ਨਹੀਂ ਖੇਡਿਆ ਅਨਵਰ ਖਾਂ ਕਹਿੰਦਾ ਇਹ ਜੂਆ ਨਹੀਂ ਇਹ ਅਕਲ ਦੀ ਖੇਡ ਹੈ ਮਹਾਰਾਜ ਕਹਿੰਦੇ ਕਾਇਮ ਰਵੇਂਗਾ। ਕਹਿੰਦਾ ਮਹਾਰਾਜ ਵਾਅਦਾ ਕਰਦਾ ਜੇ ਤੁਸੀਂ ਜਿੱਤ ਗਏ ਤੇ 500 ਰੁਪਇਆ ਇਨਾਮ ਦਊਂਗਾ। ਇਤਿਹਾਸ ਕਹਿੰਦਾ ਮਹਾਰਾਜ ਕਹਿੰਦੇ ਖੇਡ ਲਾ, ਸ਼ਤਰੰਜ ਦੀ ਬਾਜੀ ਲੱਗੀ, 6ਵੇਂ ਪਾਤਸ਼ਾਹ ਜਿੱਤ ਗਏ। ਮਹਾਰਾਜ ਕਹਿੰਦੇ ਕਬੂਲ ਆ ਸੌਦਾ? ਕਹਿੰਦਾ ਮਹਾਰਾਜ ਤੁਸੀਂ ਰੋਲ ਮਾਰਿਆ। ਮਹਾਰਾਜ ਕਹਿੰਦੇ ਫੇਰ ਖੇਡ ਲਾ। ਖੇਡ ਫੇਰ ਸ਼ੁਰੂ ਹੋਈ, ਮਹਾਰਾਜ ਫੇਰ ਜਿੱਤ ਗਏ। ਮਹਾਰਾਜ ਕਹਿੰਦੇ ਹੁਣ ਠੀਕ ਹੈ ਸੌਦਾ? ਕਹਿੰਦਾ ਅੱਗੇ ਨਾਲੋਂ ਰੋਲ ਵੱਡਾ ਵੱਜਾ। ਮਹਾਰਾਜ ਕਹਿੰਦੇ ਤੀਸਰੀ ਵਾਰਾਂ ਖੇਡ ਲਾ। ਖੇਡ ਤੀਸਰੀ ਵਾਰਾਂ ਸ਼ੁਰੂ ਹੋਈ, ਅਨਵਰ ਖਾਂ ਨੇ ਵੇਖਿਆ 6ਵੇਂ ਪਾਤਸ਼ਾਹ ਨੇ ਜਿੱਤ ਜਾਣਾ, ਇਹਨੇ ਪਾਸ਼ਾ ਮੂਧਾ ਕਰ ਦਿੱਤਾ, ਪਿਆਦੇ ਰਲਾ ਦਿੱਤੇ, ਰੌਲਾ ਪਾ ਦਿੱਤਾ, ਤੁਸੀਂ ਰੋਲ ਮਾਰਦੇ ਹੋ, ਤੁਸੀਂ ਰੋਲ ਮਾਰਦੇ ਹੋ। ਮਹਾਰਾਜ ਨੇ ਗੁੱਟ ਫੜ ਕੇ ਆਖਿਆ, ਓਏ ਅਨਵਰ ਖਾਨਾ, ਨਾ ਰੋਲ ਮਾਰਦੇ ਹਾਂ ਨਾ ਰੋਲ ਵੱਜਣ ਦਿੰਦੇ ਹਾਂ। ਅਨਵਰ ਖਾਂ ਕਹਿੰਦਾ ਮਹਾਰਾਜ ਇਹ ਤਾਂ ਤੁਹਾਡੇ ਰੋਲ ਗੁਰੂ ਨਾਨਕ ਦੇ ਵੇਲੇ ਤੋਂ ਵੱਜਦੇ ਆਏ ਆ। 6ਵੇਂ ਪਾਤਸ਼ਾਹ ਕਹਿੰਦੇ ਬਿਧੀ ਚੰਦਾ, ਤੂੰ ਇਹ ਗੱਲ ਸੁਣੀ ਨਹੀਂ? ਬਿਧੀ ਚੰਦ ਅੱਗੇ ਕਾਲਾ ਸੀ, ਉੱਠ ਕੇ 6-7 ਲਫੇੜੇ ਮਾਰ ਕੇ ਅਨਵਰ ਖਾਂ ਨੂੰ ਦਰਬਾਰ 'ਚੋਂ ਕੱਢਤਾ। ਜਾ ਦੁਸ਼ਟਾ ਸਾਡੇ ਮੱਥੇ ਨਾਲ ਲੱਗੀ। ਇਹਨੇ ਆਣ ਕੇ ਆਪਣੀ ਸਾਰੀ ਗੱਲ ਪੈਂਦੇ ਖਾਂ ਨੂੰ ਦੱਸੀ, ਵੀ ਮੈਨੂੰ ਤਾਂ ਜੁੱਤੀ ਬੜੀ ਵਰੀ ਆ। ਉਹ ਕਹਿੰਦਾ ਮੈਨੂੰ ਵੀ ਅੱਗੇ ਵਰੀ ਸੀ, ਹੁਣ ਗੁੱਸੇ ਨਾਲ ਲੜਾਂਗੇ, ਹੁਣ ਲੜਾਈ ਹੋ ਰਹੀ ਹੈ। ਦਿਨ ਚੜਿਆ, ਹਮਲੇ ਦੀ ਲੱਗੀ ਤਿਆਰੀ ਹੋਣ, ਅਤੇ ਨੰਬਰ ਲੱਗਾ ਪਹਿਲਾਂ ਅਨਵਰ ਖਾਂ ਦਾ। ਕਾਲੇ ਖਾਂ ਕਹਿੰਦਾ ਅਨਵਰ ਖਾਂ ਹੁਣ ਤੂੰ ਹੱਲਾ ਕਰਨਾ, ਰਾਤ ਬੀਤ ਗਈ ਆ, ਰਾਤ ਦੀ ਲੜਾਈ ਮਹਿੰਗੀ ਪਈ ਆ, 12,500 ਬੰਦਾ ਸਾਡਾ ਮਾਰਿਆ ਗਿਆ ਰਾਤ ਦੀ ਲੜਾਈ 'ਚ। ਜਦੋਂ ਅਨਵਰ ਖਾਂ ਤਿਆਰ ਹੁੰਦਾ ਵੇਖਿਆ, 6ਵੇਂ ਪਾਤਸ਼ਾਹ ਕਹਿੰਦੇ ਬਿਧੀ ਚੰਦਾ ਤੇਰਾ ਯਾਰ ਆਉਣ ਲੱਗਾ। ਚਾਹ ਚੜ੍ਹ ਗਏ ਬਿਧੀ ਚੰਦ ਨੂੰ, ਇੱਕ ਪਾਸਿਓਂ ਅਨਵਰ ਖਾਂ, ਦੂਜੇ ਪਾਸਿਓਂ ਬਹਾਦਰ ਬਾਬਾ ਬਿਧੀ ਚੰਦ ਰਣ ਤੱਤੇ ਵਿੱਚ। ਹੇ ਐਂ ਉਤਰੇ ਬਾਈ,
ਫੌਜ 12,000 ਗਈ ਮਾਰੀ, ਫੌਜ 12,000 ਗਈ ਮਾਰੀ, ਉਹ ਰਾਤੋ ਰਾਤ ਪੈਂਦੇ ਖਾਨ ਦੀ, 1,50,000 ਮੁਕਾਬਲਾ ਕੀਤਾ 1800 ਬਹਾਦਰਾਂ ਨੇ। ਛਾਇਆ ਵੈਰੀਆਂ,
ਉਹ ਛਾਇਆ ਵੈਰੀਆਂ ਨੇ ਦਿਲਾਂ ਉੱਤੇ ਛਾ ਗਿਆ, ਛਾਇਆ ਵੈਰੀਆਂ ਵੈਰੀਆਂ ਦੇ ਦਿਲਾਂ ਉੱਤੇ ਛਾ ਗਿਆ, ਉਹ ਸਿਰ ਲੱਥ ਸੂਰਮਿਆਂ ਦਾ, ਕਿਵੇਂ ਬਚੀਏ ਬਚੀਏ ਸੋਚ ਦੇ, ਵੈਰੀ ਔਖੀ ਹੋ ਗਈ ਜਾਨ ਰੱਖਣੀ, ਸੁੱਖਾਂ ਸੁੱਖ ਦਿਆ
ਸੁੱਖਾਂ ਸੁੱਖ ਦਿਆ ਮਸਾਂ ਦੇ ਨੇ ਚੜਿਆ, ਸੁੱਖਾਂ ਸੁੱਖ ਦਿਆ ਸੁੱਖ ਦਿਆ ਮਸਾਂ ਦੇ ਨੇ ਚੜਿਆ, ਉਹ ਵੈਰੀਆਂ ਦੇ ਆਊ ਲੱਥ ਗਏ ਜਤੀ ਮੱਲ ਦਾ, ਮੱਲ ਦਾ ਜਥਾ ਇੱਕ ਪਾਸੇ ਤੇ ਦੂਜੇ ਪਾਸੇ ਰਾਏ ਜੋਰ ਸੀ, ਬਿਧੀ ਚੰਦ ਬਈ
ਬਿਧੀ ਚੰਦ ਦੀ ਵਿਚਾਲਿਓ ਪੈ ਗਿਆ, ਬਿਧੀ ਚੰਦ ਬਈ ਚੰਦ ਜੀ ਵਿਚਾਲਿਓ ਪੈ ਗਿਆ ਵੈਰੀ ਨੂੰ ਮਕਾਉਣ ਵਾਸਤੇ। ਜਦੋਂ ਅਨਵਰ ਅਨਵਰ ਖਾਨ ਨੇ ਵੇਖਿਆ ਬਿਧੀ ਚੰਦ ਅੱਗੇ ਵੱਧਦਾ, ਜਿਹਨੂੰ ਘੁੱਟ ਕੇ
ਸੀ ਗੁਰੂ ਘਰੋਂ ਕੱਢਿਆ, ਜਿਹਨੂੰ ਘੁੱਟ ਕੇ ਸੀ ਗੁਰੂ ਘਰੋਂ ਕੱਢਿਆ, ਉਹ ਬਿਧੀ ਚੰਦ ਸੂਰਮੇ ਨੇ ਦੰਦ ਪੀਸਦਾ ਮੁਕਾਬਲੇ ਤੇ ਆ ਗਿਆ, ਟੁੱਟ ਪੈ ਗਿਆ ਬਿਧੀ ਚੰਦ ਤੇ। ਉਹਨੇ ਆਉਂਦਿਆਂ
ਤੀਰਾਂ ਦੀ ਝੜੀ ਲਾ ਦਿੱਤੀ, ਉਹਨੇ ਆਉਂਦਿਆਂ ਤੀਰਾਂ ਦੀ ਝੜੀ ਲਾ ਦਿੱਤੀ, ਉਹ ਛੱਡ ਦਾ ਕਮਾਨ ਖਿੱਚ ਗਏ, 3 ਵਾਰ ਗਏ ਵਾਰ ਗਏ ਖਾਨ ਦੇ, ਖਾਲੀ ਵਾਰੀ ਆ ਗਈ ਬਿਧੀ ਚੰਦ ਦੀ, ਉਹਨੇ ਚਾੜ ਕੇ
ਕਮਾਨ ਉੱਤੇ ਤੀਰ ਨੂੰ, ਉਹਨੇ ਚਾੜ ਕੇ ਬੱਲੇ ਵੀ ਉਹਨੇ ਚਾੜ ਕੇ ਕਮਾਨ ਉੱਤੇ ਤੀਰ ਨੂੰ, ਸੱਤ ਕਰਤਾਰ ਆ ਕੇ ਸਿੱਧਾ ਤੀਰ ਬਈ, ਤੀਰ ਭਰਵੱਟਿਆਂ 'ਚ ਛੱਡਿਆ ਉਹ ਕਾਂਡ ਗਾ ਧਰਤੀ ਤੇ। ਜਦੋਂ ਅਨਵਰ
ਖਾਨ ਗਿਆ ਮਾਰਿਆ, ਜਦੋਂ ਅਨਵਰ ਖਾਨ ਗਿਆ ਮਾਰਿਆ ਬਿਧੀ ਚੰਦ ਸੂਰਮੇ ਤੋਂ, ਫੇਰ ਗੁਰੂ ਜੀ ਮੈਦਾਨ ਵਿੱਚ ਆ, ਅੱਪੜੇ ਵੈਰੀਆਂ ਨਾਲ ਲੋਹਾ ਲੈਣ ਨੂੰ, ਤੀਰ ਛੱਡਣੇ
ਕਮਾਨ ਵਿੱਚੋਂ ਗੁਰੂ ਜੀ, ਤੀਰ ਛੱਡਣੇ ਕਮਾਨ ਵਿੱਚੋਂ ਗੁਰੂ ਜੀ, ਉਹ ਵੈਰੀਆਂ ਨੂੰ ਪੰਜਾਂ ਭਾਜਣਾ, ਫੌਜ ਮੱਛਰਾਂ ਵਾਂਗ ਪਈ ਉੜਦੀ ਉਹ ਗੁਰੂ ਜੀ ਦੇ ਤੀਰਾਂ ਸਾਹਮਣੇ, ਕਾਲੇ ਖਾਨ ਨੂੰ
ਪੈ ਗਈਆਂ ਸੋਚਾਂ, ਕਾਲੇ ਖਾਨ ਨੂੰ ਪੈ ਗਈਆਂ ਸੋਚਾਂ ਗੁਰੂ ਜੀ ਨਿਸ਼ਾਈ ਫੌਜ ਤੋਂ ਹਾਰਦਾ, ਕਾਲੇ ਖਾਨ ਪੈਰੇ ਖਾਨ ਨੂੰ ਮੇਰੇ ਮਾਰਦਾ।
ਅਨਵਰ ਖਾਨ ਨੇ ਬਾਬੇ ਬਿਧੀ ਚੰਦ 'ਤੇ 3 ਵਾਰ ਕੀਤੇ। ਇਹਦੇ 3 ਵਾਰ ਖਾਲੀ ਗਏ। ਜਦੋਂ ਬਿਧੀ ਚੰਦ ਨੇ ਕਮਾਨੇ ਤੀਰ ਚਾੜ ਕੇ ਛੱਡਿਆ, ਇਹਦੇ ਸੱਜੇ ਭਰਵੱਟੇ 'ਚ ਵੱਜਾ, ਇਹ ਕਬੂਤਰ ਦੀ ਤਰ੍ਹਾਂ ਲੋਟਣੀਆਂ ਖਾਂਦਾ ਧਰਤੀ 'ਤੇ ਡਿੱਗ ਪਿਆ। ਜਦੋਂ ਅਨਵਰ ਖਾਨ ਡਿੱਗ ਪਿਆ, 6ਵੇਂ ਪਾਤਸ਼ਾਹ ਚੜ੍ਹ ਕੇ ਘੋੜੇ 'ਤੇ ਮੈਦਾਨ ਵਿੱਚ ਆ ਗਏ। ਕਹਿੰਦੇ ਬਿਧੀ ਚੰਦਾ, ਹੁਣ ਤੂੰ ਜਰਾ ਰੈਸਟ ਕਰ ਅਤੇ ਸਾਨੂੰ ਆਪਣੇ ਹੱਥ ਸਿੱਧੇ ਕਰ ਲੈਣ ਦੇ। ਇਤਿਹਾਸਕਾਰ ਲਿਖਦਾ, 6ਵੇਂ ਪਾਤਸ਼ਾਹ ਦੇ ਤੀਰਾਂ ਦੇ ਸਾਹਮਣੇ ਵੈਰੀਆਂ ਦੀ ਫੌਜ ਮੱਛਰਾਂ ਦੀ ਤਰ੍ਹਾਂ ਉੱਡ ਰਹੀ ਸੀ। ਕਾਲੇ ਖਾਂ ਵੇਖ ਰਿਹਾ, ਕਹਿੰਦਾ ਓਏ ਪੈਂਦੇ ਖਾਨਾ, ਤੂੰ ਤਾਂ ਦਮ ਗਜੇ ਮਾਰਦਾ ਸਾਂ ਲਾਹੌਰ, ਵੀ ਮੈਂ ਘੋੜੇ 'ਤੇ ਚੜ੍ਹੇ ਹੋਏ 6ਵੇਂ ਪਾਤਸ਼ਾਹ ਨੂੰ ਸਣੇ ਘੋੜੇ ਚੁੱਕ ਕੇ ਲਿਆਊਂਗਾ। ਹੁਣ ਤਾਂ ਮੈਦਾਨ 'ਚ ਤੇਰੇ ਸਾਹਮਣੇ ਆਇਆ, ਹੁਣ ਕੋਈ 2 ਹੱਥ ਕਰਕੇ ਵਿਖਾ। ਇੱਕ ਮਾਸਟਰ ਨੇ ਇੱਕ ਵਿਦਿਆਰਥੀ ਨੂੰ ਕਿਹਾ, ਕਾਕਾ ਤੈਨੂੰ ਹਿਸਾਬ ਆਉਂਦਾ? ਉਹ ਕਹਿੰਦਾ, ਜੀ ਨਹੀਂ ਆਉਂਦਾ। ਕਹਿੰਦਾ, ਹਿੰਦੀ ਆਉਂਦੀ ਆ? ਕਹਿੰਦਾ, ਜੀ ਹਿੰਦੀ ਵੀ ਨਹੀਂ ਆਉਂਦੀ। ਕਹਿੰਦਾ, ਅੰਗਰੇਜ਼ੀ ਆਉਂਦੀ ਆ? ਓਏ, ਕਹਿੰਦਾ ਜੀ ਆਉਂਦੀ ਅੰਗਰੇਜ਼ੀ ਵੀ ਨਹੀਂ। ਮਾਸਟਰ ਕਹਿੰਦਾ, ਓਏ ਪਾਗਲਾ ਤੈਨੂੰ ਆਉਂਦਾ ਕੀ ਆ? ਮੁੰਡਾ ਹੌਲੀ ਨਾਲ ਕਹਿੰਦਾ, ਜੀ ਮੈਨੂੰ ਮੁੜਕਾ ਆਉਂਦਾ। ਮਾਸਟਰ ਕਹਿੰਦਾ, ਅਜੇ ਵੀ ਤੂੰ ਜਿਉਂਦਾ ਹੈ? ਭਾਈ ਤੈਨੂੰ ਮੁੜਕਾ ਤਾਂ ਆਉਂਦਾ। ਕਾਲੇ ਖਾਂ ਨੇ ਆਖਿਆ, ਓਏ ਪੈਦੇ ਖਾਨਾ, ਤੈਨੂੰ ਅਣਖ ਦਾ ਮੁੜਕਾ ਕਦੋਂ ਆਉਣਾ ਹੈ? ਤੂੰ ਤਾਂ ਦਮ ਗਜੇ ਮਾਰਦਾ ਸਾਂ ਵੀ ਮੈਂ ਸਣੇ ਘੋੜੇ ਚੁੱਕ ਕੇ ਲਿਆਊਂਗਾ। ਤੂੰ ਦਮ ਗਜੇ ਮਾਰਦਾ ਸਾਂ, ਬਿਧੀ ਚੰਦ ਤੋਂ ਬਿਨਾਂ ਉੱਥੇ ਮੇਰੇ ਮੁਕਾਬਲੇ ਦਾ ਹੈ ਹੀ ਕੋਈ ਨਹੀਂ। ਤੂੰ ਦਮ ਗਜੇ ਮਾਰਦਾ ਸਾਂ, ਮੇਰੇ ਸਾਹਮਣੇ 2 ਮਿੰਟ ਨਹੀਂ ਕੱਢਣੇ। ਜਿਵੇਂ ਕਾਲੇ ਖਾਨ ਨੇ ਮਿਹਣਾ ਮਾਰਿਆ ਪੈਂਦੇ ਖਾਨ ਨੂੰ, ਇਸ ਡਬਲ ਕਮਾਨੀ ਛੰਦ ਵਿੱਚ ਭਾਈ ਕਵੀਸ਼ਰੀ ਦੀਆਂ 13 ਤਰਜਾਂ ਨੇ ਮੇਨ, ਜਿਨ੍ਹਾਂ ਵਿੱਚ ਇਹ BA ਦਾ ਪੇਪਰ ਹੈ ਡਬਲ ਕਮਾਨੀ। ਨਾ ਡਬਲ ਕਮਾਨੀ ਹਰ ਬੰਦਾ ਲਿਖ ਸਕਦਾ, ਨਾ ਡਬਲ ਕਮਾਨੀ ਹਰ ਬੰਦਾ ਗਾ ਸਕਦਾ। ਆ ਗੁਰਮੁਖ ਸਿੰਘ MA ਮੇਰੇ ਖੱਬੇ ਪਾਸੇ ਖੜ੍ਹਾ ਹੈ, ਇਹਦੀ 30 ਸਾਲ ਦੀ ਸਰਵਿਸ ਆ, ਪਰ ਅਜੇ ਮੈਨੂੰ ਇਹ ਨਹੀਂ ਕਹਿ ਸਕਦਾ ਵੀ ਪਾਪਾ ਮੈਂ ਕਮਾਨੀ ਠੀਕ ਸੁਣਾ ਦੂੰਗਾ। ਇਹ ਕਮਾਨੀ ਛੰਦ ਆ, ਅਤੇ ਕਮਾਨੀ ਛੰਦ ਵਿੱਚ ਵਾਰਤਾ ਇਹ ਹੈ ਕਿ ਪੈਂਦੇ ਖਾਂ ਨੂੰ ਮਿਹਣੇ ਮਾਰਦਾ ਕਾਲੇ ਖਾਂ। ਓਏ ਪੈਂਦੇ ਖਾਨਾ, 6ਵਾਂ ਪਾਤਸ਼ਾਹ ਮੈਦਾਨ ਵਿੱਚ ਹੈ, ਅੱਗੇ ਹੋ, ਉਹਦਾ ਮੁਕਾਬਲਾ ਕਰ। ਜਿਵੇਂ ਕਾਲੇ ਖਾਂ ਨੇ ਮਿਹਣਾ ਮਾਰਿਆ, ਮੇਰੇ ਸਾਥੀ ਐਂ ਬਿਆਨ ਕਰ ਰਹੇ ਹਨ।
ਮਾਰੀ ਕਾਲੇ ਖਾਂ ਨੇ ਬੋਲੀ, ਸਾਡੀ ਤਾਕਤ ਸਿੱਖਾਂ ਰੋਲੀ, ਕਿੱਤੇ ਉਹ ਤੇਰੇ ਹਮਜੋਲੀ, ਗੁਰ ਨੂੰ ਸ਼ਾਵਲ ਖੜਨ ਲਈ, ਮਰਦੇ ਯਾਰ ਜੁੰਡੀ ਦੇ ਤੇਰੇ ਸਾਥੀ, ਹਾਰ ਚਲੇ ਸਾਂ ਮੇਰੇ ਪਾਹੁਣ ਰਣ ਤੱਤੇ ਵੱਲ ਫੇਰੇ, 6ਵੇਂ ਗੁਰ ਨੂੰ ਫੜਨ ਲਈ।
ਜੇ ਤੂੰ ਖਾਨ ਸਾਹਿਬ ਜੀ ਜਾਵੇ, ਸਣੇ ਸਵਾਰ ਘੋੜਾ ਚੁੱਕ ਲਿਆਵੇ, ਆਉਂਦੀ ਸਮਝ ਨਹੀਂ ਕੀ ਚਾਵੇ, ਨਹੀਂ ਘਬਰਾਉਣਾ ਚਾਹੀਦਾ, ਤੱਕ ਲੈ ਫੌਜ ਗੁਰਾਂ ਦੀ ਲੜਦੀ, ਜਾਂਦੀ ਸ਼ਾਹੀ ਫੌਜ ਤੇ ਚੜ੍ਹਦੀ, ਟੋਲੀ ਗੁਰੂ ਸਾਹਿਬ ਦੀ ਵੜਦੀ ਨੂੰ ਅਟਕਾਉਣਾ ਚਾਹੀਦਾ।
ਮਾਰੀ ਕਾਲੇ ਖਾਂ ਨੇ ਬੋਲੀ, ਸਾਡੀ ਤਾਕਤ ਸਿੱਖਾਂ ਰੋਲੀ, ਕਿੱਥੇ ਉਹ ਤੇਰੇ ਹਮਜੋਲੀ, ਗੁਰ ਨੂੰ ਸ਼ਾਵਲ ਖੜਨ ਲਈ, ਮਰਦੇ ਯਾਰ ਜੁੰਡੀ ਦੇ ਤੇਰੇ ਸਾਥੀ, ਹਾਰ ਚਲੇ ਸਾਂ ਮੇਰੇ ਪਾਹੁਣ ਰਣ ਤੱਤੇ ਵੱਲ ਫੇਰੇ, 6ਵੇਂ ਗੁਰ ਨੂੰ ਫੜਨ ਲਈ।
ਜੇ ਤੂੰ ਖਾਨ ਸਾਹਿਬ ਜੀ ਜਾਵੇ, ਸਣੇ ਸਵਾਰ ਘੋੜਾ ਚੁੱਕ ਲਿਆਵੇ, ਆਉਂਦੀ ਸਮਝ ਨਹੀਂ ਕੀ ਚਾਵੇ, ਨਹੀਂ ਘਬਰਾਉਣਾ ਚਾਹੀਦਾ, ਤੱਕ ਲੈ ਫੌਜ ਗੁਰਾਂ ਦੀ ਲੜਦੀ, ਜਾਂਦੀ ਸ਼ਾਹੀ ਫੌਜ ਤੇ ਚੜ੍ਹਦੀ, ਟੋਲੀ ਗੁਰੂ ਸਾਹਿਬ ਦੀ ਵੜਦੀ ਨੂੰ ਅਟਕਾਉਣਾ ਚਾਹੀਦਾ।
ਤੇਰੇ ਜੈਸਾ ਬਲੀ ਨ ਕੋਈ, ਹੋਣੀ ਕਰ ਸਕਦਾ ਅਣਹੋਈ, ਹਾਰਿਆਂ ਦੋਜਕ ਮਿਲੂ ਨਾ ਢੋਈ, ਤੁਰਪੋ ਸ਼ਮਾਂ ਤੇ ਸੜਨ ਲਈ, ਮਰਦੇ ਯਾਰ ਜੁੰਡੀ ਦੇ ਤੇਰੇ ਸਾਥੀ, ਹਾਰ ਚਲੇ ਸਾਂ ਮੇਰੇ ਪਾਹੁਣ ਰਣ ਤੱਤੇ ਵੱਲ ਫੇਰੇ, 6ਵੇਂ ਗੁਰ ਨੂੰ ਫੜਨ ਲਈ।
ਜਗ ਤੇ ਨਾਮ ਉਹਨਾਂ ਦੇ ਰਹਿੰਦੇ, ਜਿਹੜੇ ਊਣੇ ਕਦੇ ਨੀ ਪੈਂਦੇ, ਬੋਲੇ ਝੂਠ ਤੇ ਮਤਲਬ ਲੈਂਦੇ ਨੂੰ ਅਜਮਾਉਣਾ ਚਾਹੀਦਾ, ਤੱਕ ਲੈ ਫੌਜ ਗੁਰਾਂ ਦੀ ਲੜਦੀ, ਜਾਂਦੀ ਸ਼ਾਹੀ ਫੌਜ ਤੇ ਚੜ੍ਹਦੀ, ਟੋਲੀ ਗੁਰੂ ਸਾਹਿਬ ਦੀ ਵੜਦੀ ਨੂੰ ਅਟਕਾਉਣਾ ਚਾਹੀਦਾ।
ਤੱਕ ਲੈ ਸਾਧ ਮਾਰਦੇ ਮੱਲਾਂ, ਤੱਕ ਲੈ ਸਾਧ ਮਾਰਦੇ ਮੱਲਾਂ, ਦੁਨੀਆਂ ਕਰੂ ਇਹਨਾਂ ਦੀਆਂ ਗੱਲਾਂ, ਐਵੇਂ ਮਿਲ ਨਹੀਂ ਸਕਦੀਆਂ ਭੱਲਾਂ, ਕੁਦਪੋ ਸੂਲੀ ਚੜ੍ਹਨ ਲਈ, ਮਰਦੇ ਯਾਰ ਜੁੰਡੀ ਦੇ ਤੇਰੇ ਸਾਥੀ, ਹਾਰ ਚਲੇ ਸਾਂ ਮੇਰੇ ਪਾਹੁਣ ਰਣ ਤੱਤੇ ਵੱਲ ਫੇਰੇ ਛੇਵੇਂ ਗੁਰ ਨੂੰ ਫੜਨ ਲਈ
ਖਾਂਦੇ ਮੋਠ ਬਾਜਰਾ ਜਿਹੜੇ ਕੱਢਣ ਸ਼ਾਹੀ ਫੌਜ ਦੇ ਗੇੜੇ ਵੜਕੇ ਅੱਲਾਹੂ ਦੇ ਵਿਹੜੇ ਭੜਥੂ ਪਾਉਣਾ ਚਾਹੀਦਾ ਤਕਲਾ ਫੌਜ ਗੁਰਾਂ ਦੀ ਲੜਦੀ ਜਾਂਦੀ ਸ਼ਾਹੀ ਫੌਜ ਤੇ ਚੜਦੀ ਟੋਲੀ ਗੁਰੂ ਸਾਹਿਬ ਦੀ ਬਣਦੀ ਨੂੰ ਅਟਕਾਉਣਾ ਚਾਹੀਦਾ
ਕੀਤੀ ਗੱਲ ਤੂੰ ਕਿਹਾ ਵਿਆ ਦੂੰ ਬਣ ਕੇ ਗੁਰੂ ਸਾਹਿਬ ਨੂੰ ਲਿਆ ਦੂੰ ਆਖਿਆ ਗੁਰ ਦੀ ਫੌਜ ਹਰਾ ਦੂੰ ਜਿੱਤ ਦਾ ਕਲਮਾ ਪੜਨ ਲਈ ਮਰਦੇ ਯਾਰ ਜੁੰਡੀ ਦੇ ਤੇਰੇ ਸਾਥੀ ਹਾਰ ਚਲੇ ਸਾਂ ਮੇਰੇ ਪਾਹੁਣ ਰਣ ਤੱਤੇ ਵੱਲ ਫੇਰੇ ਛੇਵੇਂ ਗੁਰ ਨੂੰ ਫੜਨ ਲਈ
ਸਾਵੇਂ ਗੁਰੂ ਮੈਦਾਨ ਚ ਆਇਆ ਤੇਰਾ ਬਲ ਜਾਵੇ ਅਜਮਾਇਆ ਕਿਸ ਕੰਮ ਆਉਣਾ ਚੰਮ ਬਚਾਇਆ ਲੇਖੇ ਲਾਉਣਾ ਚਾਹੀਦਾ ਤਕਲਾ ਫੌਜ ਗੁਰਾਂ ਦੀ ਲੜਦੀ ਜਾਂਦੀ ਸ਼ਾਹੀ ਫੌਜ ਤੇ ਚੜਦੀ ਟੋਲੀ ਗੁਰੂ ਸਾਹਿਬ ਦੀ ਬਣਦੀ ਨੂੰ ਅਟਕਾਉਣਾ ਚਾਹੀਦਾ
ਮੱਤੇ ਜਿਨ੍ਹਾਂ ਨੇ ਟਕਵਾਣੇ ਮੱਥੇ ਜਿਨ੍ਹਾਂ ਨੇ ਟਕਵਾਣੇ ਉਹ ਕੀ ਸਾਰ ਲੜਨ ਦੀ ਜਾਣੇ ਖਾਨਾ ਸਮਝ ਕੇ ਸਿੱਖ ਮਖਾਣੇ ਅੱਗੇ ਵਧੀਏ ਦੜਨ ਲਈ ਮਰਦੇ ਯਾਰ ਜੁੰਡੀ ਦੇ ਤੇਰੇ ਸਾਥੀ ਹਾਰ ਚਲੇ ਸਾਂ ਮੇਰੇ ਪਾਹੁਣ ਰਣ ਤੱਤੇ ਵੱਲ ਫੇਰੇ ਛੇਵੇਂ ਗੁਰ ਨੂੰ ਫੜਨ ਲਈ
ਜੋਗੀ ਸੌ ਗੁਰਮੁਖ ਦੀ ਖਾਵੇ ਪੈਰੇ ਖਾਨ ਗੁਰਾਂ ਵੱਲ ਆਵੇ ਅੱਗੇ ਜੋ ਮਾਲਕ ਨੂੰ ਪਾਵੇ ਯਾਰ ਮਨਾਉਣਾ ਚਾਹੀਦਾ ਤਕਲਾ ਫੌਜ ਗੁਰਾਂ ਦੀ ਲੜਦੀ ਜਾਂਦੀ ਸ਼ਾਹੀ ਫੌਜ ਤੇ ਚੜਦੀ ਟੋਲੀ ਗੁਰੂ ਸਾਹਿਬ ਦੀ ਬਣਦੀ ਨੂੰ ਅਟਕਾਉਣਾ ਚਾਹੀਦਾ
ਉਹ ਕਹਿੰਦਾ ਤੂੰ ਕਹਿੰਦਾ ਸਾਂ ਸਣੇ ਘੋੜੇ ਚੁੱਕ ਲਿਆਊਂਗਾ ਤੂੰ ਕਹਿੰਦਾ ਸਾਂ ਮੇਰੇ ਵਰਗਾ ਜਵਾਨ ਹੀ ਉੱਥੇ ਕੋਈ ਨਹੀਂ ਤੂੰ ਕਹਿੰਦਾ ਸਾਂ ਬਿਧੀ ਚੰਦ ਤੋਂ ਬਿਨਾਂ ਹੈ ਹੀ ਕੋਈ ਨਹੀਂ ਮੇਰੇ ਮੁਕਾਬਲੇ ਦਾ ਤੇਰੇ ਸਾਹਮਣੇ ਗੁਰੂ ਖਲੋਤਾ ਅਤੇ ਫੌਜ ਅੱਧਿਓਂ ਬਹੁਤੀ ਮਰ ਗਈ ਆ ਸਾਡੀ ਤੂੰ ਜ਼ੋਰ ਕਿਹੜੇ ਵੇਲੇ ਲਈ ਬਚਾ ਕੇ ਰੱਖਿਆ ਹੋਏ ਪੈਂਦੇ ਖਾਨਾ ਦੇਗ ਜਿੱਡਾ ਸਿਰ ਹਿਲਾਇਆ ਪੈਂਦੇ ਖਾਂ ਨੇ ਕਹਿੰਦਾ ਬਾਦਸ਼ਾਹ ਜਰਨੈਲ ਸਾਹਿਬ ਮੈਂ ਤਾਂ ਇਹੋ ਹੀ ਸੋਚਦਾ ਸਾਂ ਭਈ ਤੁਸੀਂ ਮੈਨੂੰ ਵੰਗਾਰੋ ਮੈਂ ਸੋਚਦਾ ਸਾਂ ਭਈ ਤੁਹਾਡਾ ਲਾਹੌਰੋਂ ਆਇਆ ਕੋਈ ਜਵਾਨ ਜ਼ੋਰ ਵਿਖਾਲਣ ਤੋਂ ਬਿਨਾਂ ਰਹਿ ਨਾ ਜਾਏ ਮੈਂ ਸੋਚਦਾ ਸਾਂ ਵੀ ਤੁਸੀਂ ਇਹ ਨਾ ਆਖੋ ਕਿ ਪੈਂਦੇ ਖਾਂ ਨਾਲੋਂ ਬੜੇ ਬੜੇ ਜਰਨੈਲ ਸਾਡੇ ਕੋਲ ਸੀ ਮੈਂ ਤਾਂ ਫੈਸਲਾ ਦੋਵਾਂ ਮਿੰਟਾਂ 'ਚ ਕਰ ਦੇਣਾ ਕਾਲੇ ਖਾਂ ਕਹਿੰਦਾ ਹੁਣ ਕਿਸੇ ਦਾ ਫੈਸਲਾ ਨਾ ਉਡੀਕ ਆ ਮੈਦਾਨ ਵਿੱਚ ਛੇਵਾਂ ਪਾਤਸ਼ਾਹ ਸਾਹਮਣੇ ਆ ਪੈਂਦੇ ਖਾਂ ਤਿਆਰ ਹੋ ਰਿਹਾ ਛੇਵੇਂ ਪਾਤਸ਼ਾਹ ਕਹਿੰਦੇ ਉਹ ਜਵਾਨੋ ਮੈਦਾਨ ਖਾਲੀ ਕਰ ਦਿਓ ਇਹਨੂੰ ਅਸਾਂ ਹੀ ਪਾਲਿਆ ਅਤੇ ਸਾਨੂੰ ਇਹਦਾ ਸਵਾਗਤ ਕਰ ਲੈਣ ਦਿਓ ਇੱਕ ਪਾਸਿਓ ਪੈਂਦੇ ਖਾਂ ਰਣ ਤੱਤੇ ਵਿੱਚ ਉੱਤਰ ਲੱਗਾ ਹੈ ਅਤੇ ਦੂਜੇ ਪਾਸਿਓਂ ਛੇਵੇਂ ਪਾਤਸ਼ਾਹ ਮਹਾਰਾਜ ਸੋਹਣਿਆਂ ਦੇ ਸੁਲਤਾਨ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਕਿੰਨੀਆਂ ਕੁ ਗੱਲਾਂ ਦੱਸੀਏ ਸਮਾਂ ਥੋੜ੍ਹਾ ਹੈ ਚਿੱਟਿਆਂ ਬਾਜਾਂ ਵਾਲਾ ਕਿਉਂ ਕਹਿੰਦੇ ਨੇ ਵੀ ਛੇਵੇਂ ਗੁਰੂ ਨੂੰ ਚਿੱਟਾ ਬਾਜ ਛੇਵੇਂ ਪਾਤਸ਼ਾਹ ਤੋਂ ਬਿਨਾਂ ਹੋਰ ਕਿਸੇ ਗੁਰੂ ਕੋਲ ਨਹੀਂ ਆਇਆ ਚਤਰ ਸੈਨ ਸੁਦਾਗਰ ਨੇ ਇਹ ਪੇਸ਼ ਕੀਤਾ ਸੀ ਇਸੇ ਲਈ ਅਰਦਾਸ ਵਿੱਚ ਕਹਿੰਦੇ ਹਾਂ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸੋਹਣਿਆਂ ਦੇ ਸੁਲਤਾਨ ਕਿਉਂ ਕਹਿੰਦੇ ਹਾਂ 19 ਬੰਦੇ ਅੱਜ ਤੱਕ ਸੰਸਾਰ 'ਚ ਸੋਹਣੇ ਹੋਏ ਨੇ ਜਿਨ੍ਹਾਂ 'ਚ ਯੂਸਫ ਸਭ ਤੋਂ ਸੋਹਣਾ ਹੋਇਆ ਪਰ ਛੇਵੇਂ ਪਾਤਸ਼ਾਹ ਮਹਾਰਾਜ ਦੇ ਪੈਰਾਂ ਵਰਗਾ ਰੂਪ ਨਹੀਂ ਸੀ ਯੂਸਫ ਦਾ ਸੋਹਣਿਆਂ ਦੇ ਸੁਲਤਾਨ ਸਤਿਗੁਰੂ ਤਿਆਰ ਹੁੰਦੇ ਨੇ ਉੱਧਰ ਪੈਂਦੇ ਖਾਂ ਰਣ ਤੱਤੇ ਵਿੱਚ ਉਤਰਦਾ ਹੈ ਇੱਧਰ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮੈਦਾਨ ਖਾਲੀ ਕਰ ਦਿਓ ਇੱਕ ਪਾਸਿਓਂ ਮੀਰੀ ਪੀਰੀ ਦਾ ਮਾਲਕ ਚਿੱਟਿਆਂ ਬਾਜਾਂ ਵਾਲਾ ਸਤਿਗੁਰੂ ਸੋਹਣਿਆਂ ਦਾ ਸੁਲਤਾਨ ਇੱਕ ਪਾਸਿਓਂ ਅਹੰਕਾਰੀ ਪੈਂਦੇ ਖਾਂ ਰਣ ਤੱਤੇ ਵਿੱਚ ਉਤਰਦੇ ਨੇ ਫੈਸਲਾ ਕਿਵੇਂ ਹੁੰਦਾ ਜੀ ਮੇਰੇ ਸਾਥੀ ਐਂ ਬਿਆਨ ਕਰ ਰਹੇ ਹਨ
ਕਾਲੇ ਖਾਂ ਤੋਂ ਤਾਨਾ ਸੁਣ ਕੇ ਪੈਂਦੇ ਖਾਂ ਅਹੰਕਾਰੀ ਨੇ ਛੇਵੇਂ ਗੁਰ ਤੇ ਵਾਰ ਕਰਨ ਲਈ ਚੁੱਕੀ ਤੇਗ ਮਕਾਰੀ ਨੇ
ਲੱਗੀ ਅੱਗ ਸਰੀਰ ਉਹਦੇ ਨੂੰ ਵਧਿਆ ਨਾਰੇ ਲਾਉਂਦਾ ਓ ਸਿਰ ਬੰਨਣ ਲਈ ਜਿੱਤ ਦਾ ਸੇਰਾ ਗੀਤ ਜੰਗ ਦੇ ਗਾਉਂਦਾ ਓ
ਕਾਲੇ ਖਾਂ ਤੋਂ ਤਾਨਾ ਸੁਣ ਕੇ ਪੈਂਦੇ ਖਾਂ ਹੰਕਾਰੀ ਨੇ ਛੇਵੇਂ ਗੁਰ ਤੇ ਵਾਰ ਕਰਨ ਲਈ ਚੁੱਕੀ ਤੇਗ ਮਕਾਰੀ ਨੇ
ਲੱਗੀ ਅੱਗ ਸਰੀਰ ਉਹਦੇ ਨੂੰ ਵਧਿਆ ਨਾਰੇ ਲਾਉਂਦਾ ਓ ਸਿਰ ਬੰਨਣ ਲਈ ਜਿੱਤ ਦਾ ਸਿਹਰਾ ਗੀਤ ਜੰਗ ਦੇ ਗਾਉਂਦਾ ਓ
ਕਹਿੰਦਾ ਮੈਂ ਤਾਂ ਇਹ ਚਾਹੁੰਦਾ ਸਾਂ ਬਾਕੀ ਵੀ ਕੁਝ ਕਰ ਵੇਖਣ ਬਣ ਕੇ ਤੁਰੇ ਜੋ ਮੇਰੇ ਸਾਥੀ ਜਿੱਤ ਦੇ ਫਾਰਮ ਭਰ ਵੇਖਣ।
ਪਰ ਜਿੱਤ ਖੁਦਾ ਨੇ ਜਾਪੇ ਮੇਰੇ ਹਿੱਸੇ ਪਾ ਦਿੱਤੀ, ਛੇਵੇਂ ਗੁਰ ਨੂੰ ਖਤਮ ਕਰਨ ਲਈ ਮੇਰੀ ਡਿਊਟੀ ਲਾ ਦਿੱਤੀ।
ਯਾਲੀ ਦੇ ਨਾਰੇ ਲਾ ਕੇ, ਯਾਲੀ ਦੇ ਨਾਰੇ ਲਾ ਕੇ ਖਾਨ ਗੁਰਾਂ ਵੱਲ ਆਉਂਦਾ ਓ, ਪੈਂਦੇ ਖਾਨ ਨਿਮਕਾ ਹਰਾਮੀ ਤੱਕਣਾ ਵਾਰ ਚਲਾਉਂਦਾ ਓ।
ਸਤਿਗੁਰ ਕਹਿਣ ਸੂਰ ਮੈਂ ਇਸ ਨੂੰ ਸਾਡੇ ਵੱਲੇ ਆਉਣ ਦਿਓ, ਸਾਡੇ ਉੱਤੇ ਵਾਰ ਕਰਨ ਦੀ ਰੀਜ ਇਸ ਨੂੰ ਲਾਉਣ ਦਿਓ।
ਲੱਗੇ ਕਰਨ ਸਵਾਗਤ ਇਸ ਦਾ ਮਾਲਕ ਮੀਰੀ ਪੀਰੀ ਦੇ, ਮਰਦ ਲੇਰਾ ਤੇਰੇ ਸਾਡੇ ਹੋ ਗਏ ਮੇਲ ਅਖੀਰੀ ਦੇ।
ਕਰ ਲਾ ਵਾਰ ਸੂਰ ਮਿਆ ਪਹਿਲਾ, ਕਰ ਲਾ ਵਾਰ ਸੂਰ ਮਿਆ ਪਹਿਲਾ, ਦਿਲ ਵਿੱਚ ਚਾਰਾ ਰਹਿ ਜਾਵੇ ਰੀਜਾਂ ਦੇ ਨਾਲ ਪਾਲਿਆ ਤੈਨੂੰ ਪ੍ਰੇਮ ਚ ਫਰਕ ਨਾ ਪੈ ਜਾਵੇ।
ਕਾਲ ਕਰਨ ਦੀ ਲੋੜ ਨੀ ਮਰਦਾ ਵੇ, ਕਾਲ ਕਰਨ ਦੀ ਲੋੜ ਨੀ ਮਰਦਾ, ਜਿੱਤ ਹੁੰਦੀ ਐ ਜੇਰੇ ਦੀ। ਰਾਤ ਬੀਤ ਗਈ ਚਾਨਣ ਹੋ ਗਿਆ, ਮੋਗੀ ਬਾਤ ਹਨੇਰੇ ਦੀ।
ਦਿਲ ਵਿੱਚ ਕੋਈ ਅਰਮਾਨ ਨਾ ਰਹਿ ਦੇ, ਹੁਣੇ ਮਿਲਾ ਦੇ ਹੂਰਾਂ ਨੂੰ, ਜੇ ਸੱਜਣ ਨੂੰ ਮਿਲਣਾ ਹੋਵੇ ਡਰੀਏ ਨਾ ਤੱਕ ਦੂਰਾਂ ਨੂੰ।
ਪੈਣੇ ਖਾਣੇ ਪੀਰ ਤੇ ਆ ਕੇ ਵਾਰ ਗੁਰਾਂ ਤੇ ਕੀਤਾ ਏ, ਗੁਰੂ ਸਾਹਿਬ ਨੇ ਸਹਿਜ ਸੁਭਾਈ ਰੋਕ ਰਕਾਵ ਤੇ ਲੀਤਾ ਏ।
ਜਾਪ ਰਹੀ ਤਲਵਾਰ ਇਸ ਦੀ, ਗੁਰਾਂ ਨੂੰ ਸੀਸ ਚੁਕਾ ਰਹੀ ਸੀ, ਪੈਂਦੇ ਖਾਂਦੀ ਆਤਮਾ ਜਾਪੇ ਇਸ ਨੂੰ ਲਹਾਨਤ ਪਾ ਰਹੀ ਸੀ।
ਫੇਰ ਨਿਸ਼ਾਨਾ ਸੀਸ ਦਾ ਲੈ ਕੇ, ਫੇਰ ਨਿਸ਼ਾਨਾ ਸੀਸ ਦਾ ਲੈ ਕੇ ਤੇਗ ਚਲਾਈ ਵੈਰੀ ਨੇ, ਦੂਜਾ ਵਾਰ ਜੋਸ਼ ਵਿੱਚ ਕੀਤਾ ਵਾਹ ਦਾਈ ਵੈਰੀ ਨੇ।
ਸਤਿਗੁਰ ਜੀ ਨੇ ਵਾਰ ਇਸ ਦਾ, ਸਤਿਗੁਰ ਜੀ ਨੇ ਵਾਰ ਇਸ ਦਾ, ਫੇਰ ਢਾਲ ਤੇ ਡੱਕ ਲਿਆ, ਤੀਜਾ ਵਾਰ ਕਰਨ ਲਈ ਉਸਨੇ ਫੇਰ ਤੇਗ ਨੂੰ ਚੱਕ ਲਿਆ।
ਤੀਜੀ ਵਾਰੀ ਤੇਗ ਇਸ ਦੀ ਗੁਰਾਂ ਦੀ ਤੇਗ ਤੇ ਟੁੱਟ ਗਈ, ਤੀਜੀ ਵਾਰੀ ਤੇਗ ਇਸ ਦੀ ਗੁਰਾਂ ਦੀ ਤੇਗ ਤੇ ਟੁੱਟ ਗਈ। ਫਿਰ ਮਾਨੋ ਸਤਿਗੁਰ ਦੇ ਹੱਥੋਂ ਕਿਸਮਤ ਇਸ ਦੀ ਫੁੱਟ ਗਈ।
ਸਤਿਗੁਰ ਕਹਿੰਦੇ ਪੈਰੇ ਖਾਨਾ ਆ ਗਈ ਘੜੀ ਜੁਦਾਈ ਦੀ, ਫਿਰ ਗੁਰਾਂ ਨੇ ਕਿਹਾ ਖਾਨ ਜੀ ਏਦਾਂ ਤੇਗ ਚਲਾਈ ਦੀ।
ਖਾ ਕੇ ਫੱਟ ਜ਼ਮੀ ਤੇ ਡਿੱਗਾ, ਖਾ ਕੇ ਫੱਟ ਜ਼ਮੀ ਤੇ ਡਿੱਗਾ, ਕਦਮ ਬਹਿਸ਼ਤੀ ਪਾਉਣ ਲਗਾ।
ਜੋਗੀ ਸਿੰਘਾਂ ਮੂਹੇ ਦੇ ਤੇ ਸੂਰਜ ਅੱਗ ਵਰਾਉਣ ਲਗਾ।
ਇਹਦੇ ਮੱਥੇ 'ਚ ਛੇਵੇਂ ਪਾਤਸ਼ਾਹ ਦੀ ਤਲਵਾਰ ਦਾ ਵਾਰ ਹੋਇਆ, ਇਹ ਧਰਤੀ 'ਤੇ ਡਿੱਗਾ, 24 ਹੜ ਦਾ ਸੂਰਜ ਚੜਿਆ ਹੋਇਆ ਸੀ, 2 ਵਜੇ ਦਾ ਸਮਾਂ ਸੀ ਜਦੋਂ ਇਹਨੇ ਵਾਰ ਕੀਤਾ। ਇਹਦਾ ਪਹਿਲਾ ਵਾਰ ਛੇਵੇਂ ਪਾਤਸ਼ਾਹ ਨੇ ਤਲਵਾਰ 'ਤੇ ਰੋਕਿਆ, ਕਹਿੰਦੇ ਪੈਂਦੇ ਖਾਨਾ ਹੋਰ ਵਾਰ ਕਰ। ਇਹਨੇ ਫਿਰ ਵਾਰ ਕੀਤਾ, ਮਹਾਰਾਜ ਨੇ ਢਾਲ 'ਤੇ ਰੋਕਿਆ। ਇਹਨੇ ਫਿਰ ਵਾਰ ਕੀਤਾ, ਮਹਾਰਾਜ ਨੇ ਤਲਵਾਰ 'ਤੇ ਰੋਕਿਆ। ਇਹਦੀ ਤਲਵਾਰ ਮੁੱਠ ਲਾਗੋਂ ਝੜ ਕੇ ਧਰਤੀ 'ਤੇ ਡਿੱਗ ਪਈ। ਸਤਿਗੁਰੂ ਕਹਿੰਦੇ ਤੈਨੂੰ ਵਾਰ ਨਹੀਂ ਕਰਨਾ ਆਉਂਦਾ। ਮਹਾਰਾਜ ਛੇਵੇਂ ਪਾਤਸ਼ਾਹ ਨੇ ਤਲਵਾਰ ਦਾ ਵਾਰ ਕੀਤਾ, ਇਹਦੇ ਮੱਥੇ 'ਚ ਵੱਜਾ, ਧਰਤੀ 'ਤੇ ਡਿੱਗਾ, ਇਹਦਾ ਮੂੰਹ ਸੂਰਜ ਵੱਲ ਨੂੰ ਹੋ ਗਿਆ। ਛੇਵੇਂ ਪਾਤਸ਼ਾਹ ਘੋੜੇ ਤੋਂ ਉਤਰੇ, ਢਾਲ ਦੀ ਛਾਂ ਕਰਕੇ ਕਹਿੰਦੇ ਪੈਂਦੇ ਖਾਨਾ ਤੇਰਾ ਅਹੰਕਾਰ ਤੈਨੂੰ ਮੌਤ ਦੇ ਦਰਵਾਜ਼ੇ ਤੱਕ ਲੈ ਗਿਆ। ਪੈਂਦੇ ਖਾਨ ਛੇਵੇਂ ਪਾਤਸ਼ਾਹ ਤੋਂ ਆਖਰੀ ਦਮਾਂ 'ਤੇ ਮਾਫ਼ੀ ਹੈ ਐਂ ਮੰਗਦਾ।
ਢਾਲ ਦੀ ਛਾਵੇਂ ਬੋਲਿਆ ਉਹ ਤਰਲਾ ਪਾ ਕੇ, ਰੱਖ ਲੈ ਮੇਰੇ ਦਾਤਿਆ ਅੰਗ ਨਾਲ ਸੁਹਾ
ਕੇ। ਅਣਫਿੱਟ ਹੋ ਗਿਆ ਮੇਰਾ ਪਹਿਲਾ ਧੰਦਾ, ਬਖਸ਼ ਮੇਰਾ ਜਾ ਮਾਲਕਾ ਮੈਂ ਤੇਰਾ ਬੰਦਾ।
ਢਾਲ ਦੀ ਛਾਵੇਂ ਬੋਲਿਆ ਉਹ ਤਰਲਾ ਪਾ ਕੇ, ਰੱਖ ਲੈ ਮੇਰੇ ਦਾਤਿਆ ਅੰਗ ਨਾਲ ਸੁਹਾ ਕੇ।
ਜਗਤੇ ਅਣਫਿੱਟ ਹੋ ਗਿਆ ਮੇਰਾ ਪਹਿਲਾ ਧੰਦਾ, ਬਖਸ਼ ਮੇਰਾ ਦਾ ਮਾਲਕਾ ਮੈਂ ਤੇਰਾ ਬੰਦਾ।
ਗਲਤੀ ਮੇਰੀ ਬਖਸ਼ ਲੈ ਤੇ ਚਰਨੀ ਲਾ ਲੈ, ਰਹਿੰਦੀ ਸੇਵਾ ਵਿੱਚ ਹੀ ਮੇਰਾ ਹਿੱਸਾ ਪਾ ਲੈ।
ਪਾਪ ਦੀ ਗਠੜੀ ਚੁੱਕ ਕੇ ਮੇਰਾ ਥੱਕਿਆ ਕੰਧਾ, ਬਖਸ਼ ਮੇਰਾ ਦਾ ਮਾਲਕਾ ਮੈਂ ਤੇਰਾ ਬੰਦਾ
ਨੈਣਾ ਦੇ ਵਿੱਚ ਤਰਸ ਸੀ ਤੇ ਡੂੰਘੀਆਂ ਆਸਾਂ ਪੀਰ ਨੂੰ ਮਾਰਨ ਵਾਸਤੇ ਜੰਗ ਛੇੜੀ ਦਾਸਾਂ
ਮੇਰਾ ਜਿਸਮ ਨੂੰ ਰੰਦ ਗਿਆ ਤੇਰੀ ਤੇਗ ਦਰਨ ਦਾ ਬਖਸ਼ ਮੇਰਾ ਦਾ ਮਾਲਕਾ ਮੈਂ ਤੇਰਾ ਬੰਦਾ
ਮੈਂ ਨਹੀਂ ਸਾਂ ਇਹ ਜਾਣਦਾ ਕਿ ਗੁਰੂ ਬਹਾਦਰ ਮੈਂ ਜਾਣਿਆ ਡਰਪੋਕ ਨੇ ਤਾਂ ਕਰਦੇ ਆਦਰ
ਨਜ਼ਰ ਮੇਰ ਕਰ ਮੁੱਕਰੇ ਮੇਰਾ ਜੀਵਨ ਪੰਦਾ ਬਖਸ਼ ਮੇਰਾ ਦਾ ਮਾਲਕਾ ਮੈਂ ਤੇਰਾ ਬੰਦਾ
ਤੇਰੇ ਘਰ ਚੋਂ ਰੱਜ ਕੇ ਨਾ ਊਣਾ ਜਾਵਾਂ ਸੁੱਕ ਚੱਲੇ ਹੁਲ ਜਿੰਦ ਦੇ ਘਾਤੀ ਛਾਵਾਂ
ਦਰਦੇ ਉੱਤੇ ਕਬੂਲ ਲੈ ਮੇਰਾ ਜੀਵਨ ਚੰਦਾ ਬਖਸ਼ ਮੇਰਾ ਦਾ ਮਾਲਕਾ ਮੈਂ ਤੇਰਾ ਬੰਦਾ
ਆਖਣ ਗੁਰੂ ਵਰਾਗ ਚ ਓਏ ਤੂੰ ਸੈਂ ਸਾਡਾ ਮੋਦ ਬੂਏ ਲੈ ਗਿਆ ਤੇਰਾ ਗੁੱਸਾ ਡਾਡਾ
ਸਤਿਗੁਰ ਦਾ ਮਨ ਮੋਲਿਆ ਬਣਨਾ ਬਖਸ਼ੰਦਾ ਬਖਸ਼ ਮੇਰਾ ਦਾ ਮਾਲਕਾ ਮੈਂ ਤੇਰਾ ਬੰਦਾ
ਮੇਰਾ ਦੇ ਵਿੱਚ ਮੌਲੀਆਂ ਸਿੱਖ ਗੁਰੂ ਬਹਾਰਾਂ ਬਖਸ਼ਣ ਦੇ ਲਈ ਸਿੱਖ ਲਈ ਤੁਠੀਆਂ ਸਰਕਾਰਾਂ
ਦਰਸ਼ਨ ਕਰਕੇ ਗੁਰਾਂ ਦੇ ਮਨ ਹੋਏ ਆਨੰਦਾ ਬਖਸ਼ ਮੇਰਾ ਦਾ ਮਾਲਕਾ ਮੈਂ ਤੇਰਾ ਬੰਦਾ
ਚਰਨੀ ਲੱਗਿਆ ਗੁਰਾਂ ਦੇ ਕੋਈ ਘਾਟ ਨੀ ਰਹਿੰਦੀ ਹੇਰਾ ਫੇਰੀ ਕੀਤਿਆਂ ਨਹੀਂ ਪੂਰੀ ਪੈਂਦੀ
ਮਹੀ ਹੋ ਜੇ ਆਤਮਾ ਮੂੰਹ ਬੋਲੇ ਮੰਦਾ ਬਖਸ਼ ਮੇਰਾ ਦਾ ਮਾਲਕਾ ਮੈਂ ਤੇਰਾ ਬੰਦਾ
ਗਲਤੀ ਕਰਕੇ ਡੋਬ ਲਈ ਮੈਂ ਜੀਵਨ ਬੇੜੀ ਜਾਣ ਬੁੱਝ ਕੇ ਦਾਤਿਆ ਮੈਂ ਮੌਤ ਸਹੇੜੀ
ਲਾਲਚ ਦੇ ਵਿੱਚ ਫਸ ਗਿਆ ਮਨ ਹੋ ਗਿਆ ਗੰਦਾ ਬਖਸ਼ ਮੇਰਾ ਦਾ ਮਾਲਕਾ ਮੈਂ ਤੇਰਾ ਬੰਦਾ
ਸ਼ਕਤੀ ਮਿਲੀ ਸੀ ਜਿਸ ਘਰੋਂ ਕਿਉਂ ਉਸ ਨੂੰ ਟਾਵਾਂ ਚਰਨੀ ਲਾ ਲੋ ਸਤਿਗੁਰੋ ਮੈਂ ਬਖਸ਼ਿਆ ਜਾਵਾਂ
ਜੋਗੀ ਹੰਕੜ ਬੰਦੇ ਨੂੰ ਕਰ ਦਿੰਦੀ ਅੰਦਾ ਬਖਸ਼ ਮੇਰਾ ਦਾ ਮਾਲਕਾ ਮੈਂ ਤੇਰਾ ਬੰਦਾ
ਇਹ ਸੀ ਛੇਵੇਂ ਪਾਤਸ਼ਾਹ ਦੀ ਚੌਥੀ ਅਤੇ ਆਖਰੀ ਜੰਗ ਜਿੰਨੇ ਜਰਨੈਲ ਛੇਵੇਂ ਪਾਤਸ਼ਾਹ ਦੇ ਮੁਕਾਬਲੇ 'ਚ ਆਏ ਨੇ ਸਾਰੇ ਮਾਰੇ ਗਏ ਛੇਵੇਂ ਪਾਤਸ਼ਾਹ ਮਹਾਰਾਜ ਮਹਾਂਬਲੀ ਸਨ ਇਹ ਹੈ ਛੇਵੇਂ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਇਹ ਹੈ ਛੇਵੇਂ ਪਾਤਸ਼ਾਹ ਦੀ ਚੌਥੀ ਜੰਗ ਦਾ ਆਖਰੀ ਸੀਨ ਫਤਿਹ ਬੁਲਾਈਏ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ